दस दस के बंदे कटाउण जेड़े अणख आण ते सिखी दी शान बदले हस हस के खोपरा लवाउण जेड़े कहिंदा किले सबराइया जो देश बदले रस्सा फांसी दा हस गाले पाउण जेड़े रस्सा फांसी दा हस गाले पाउण जेड़े
तत्ती तवी ते बैठ के किसे पौड़े ते करनी सबर दी दसीए जंग तैनू आशक किसे ने चांदनी चौक अंदर ते मर के जीवन दा दसिया ढंग तैनू मस्ती लथी ना तेरी मस्ताने आवे ते दिता समय ने सूली ते टंग तैनू ज्यों ज्यों सड़े तू ज्यों ज्यों सड़े तू भठियां विच पै पै त्यों तो चढ़े परवाने आ रंग तैनू त्यों तो चढ़े परवाने आ रंग तैनू
बख्शी आख जाना है ज्ञान तत् मंगिया तुसा ने भला सर बत
अंबरी उड़ाता है बगैर परा तो तेरा दार उच्चा है सरप दरा तो तेरा दार उच्चा है सरप दरा तो
बख्शी आख जाना है ज्ञान तत् मंगिया तुसा ने भला सर बत
अंबरी उड़ाता है
ਖਾਈਆਂ ਮੂਰਤਾ
ਉੱਚੀ ਸੁੱਚੀ ਸਿਫਤ ਹਰੇਕ ਸਰਾ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾ ਤੋਂ
ਹੀਰਿਆਂ ਨਾ ਮੜੀ ਜਾਂ ਸੁਨਹਿਰੀ ਲੰਕ ਹੈ ਲਾਤਾ ਰਾਉਣ ਬਦੀ ਦਾ ਬੁਰਾ ਕਲੰਕ ਹੈ
ਕੱਟਣਾ ਕੀ ਬੰਦੇ ਜਾ ਕੇ ਐਸ ਕਰਾਂ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾ ਤੋਂ ਤੇਰਾ ਦਾਰ
ਅੱਜ ਤੰਬੀ ਨਕਲੀ ਨੇ ਥਾਂ ਥਾਂ ਠੱਗਦੇ
ਤੋਤਲਾਂ ਦੀ ਤੋਰਨੀ ਤੁਰੀ ਦੇ ਖਰਾ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾ ਤੋਂ
ਪਾਲੀ ਜਪ ਜੀ ਚੋ ਬ੍ਰਹਮ ਸਿੱਖਿਆ ਬ੍ਰਹਮ ਸਿੱਖਿਆ ਬ੍ਰਹਮ ਸਿੱਖਿਆ ਜਿੰਨਾ ਪਾਲੀ ਜਪ ਜੀ ਚੋ ਬ੍ਰਹਮ ਸਿੱਖਿਆ ਪਾਰ ਹੋ ਗਏ ਮਮਤਾ ਨੂੰ ਮਨ ਬਿਖਿਆ ਪੁਰੀਆਂ ਨੂੰ ਘੁੰਮਗੇ
ਉੱਚੀ ਉੱਚੀ ਸੱਚ ਗਾਉਂਦੇ ਬਿਨਾਂ ਡਰਾਂ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾਂ ਤੋਂ
ਸੱਕੀਆਂ ਪਰੇ ਨਦੀਆਂ ਜਿੰਨਾ ਚਾਕੀਆਂ ਹੋਲੀਆਂ ਸਵਾਰ ਗਾਇਓ ਨਾਲ ਤਾਕੀਆਂ
ਜਾਂਦੇ ਰੱਥ ਛੂਕ ਦੇ ਬਗੈਰ ਲੜਾਂ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਤੇਰਾ ਦਾਰ ਉੱਚਾ ਸਰਬ ਦਰਾਂ ਤੋਂ ਤੇਰਾ ਦਾਰ ਉੱਚਾ
ਪਤਤ ਪਾਵਨ ਭਗਤ ਵਿਸ਼ਲ ਕਿਰਪਾ
ਨਾ ਮੜੀ ਜਾਂ ਸੁਨਹਿਰੀ ਲੰਕ ਹੈ ਲਾਤਾ ਰਾਉਣ ਬਦੀ ਦਾ ਬੁਰਾ ਕਲੰਕ ਹੈ
ਕੱਟਣਾ ਕੀ ਬੰਦੇ ਜਾ ਕੇ ਐਸੇ ਕਰਾਂ ਤੋਂ ਤੇਰਾ ਦਰ ਉੱਚਾ ਹੈ ਸਰਬ ਦਾ ਤੋਂ ਤੇਰਾ ਦਰ ਉੱਚਾ ਹੈ ਸਰਬ ਦਾ ਤੋਂ
ਤੁਸੀਂ ਰਾਜ ਸਿਰ ਗੁਰੂ ਇਸ ਜੱਗ ਦੇ ਅੱਜ ਤੰਬੀ ਨਕਲੀ ਨੇ ਥਾਂ ਥਾਂ ਠੱਗ ਦੇ
ਤੋਤਲਾਂ ਦੀ ਤੋ
ਜਿੰਨਾ ਪਾਲੀ ਜਪ ਜੀ ਚੋ ਬ੍ਰਹਮ ਸਿੱਖਿਆ ਪਾਰ ਹੋ ਗਏ ਮਮਤਾ ਨੂੰ ਮਨ ਬਿਖਿਆ
ਡਿਓ ਮੁਕਤ ਪਾਰ ਸਤਸਰਾਂ ਤੋਂ ਤੇਰਾ ਦਰ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਦਰ ਉੱਚਾ ਹੈ ਸਰਬ ਦਰਾਂ ਤੋਂ
ਜਿਹੜੇ ਤੇਰੇ ਚਰਨ ਕਮਲ ਚੁੰਮਗੇ ਗਗਨ ਪਤਾਲ ਪੁਰੀਆਂ ਨੂੰ ਘੁੰਮਗੇ
ਉੱਚੀ ਉੱਚੀ ਸੱਚ ਗਾਉਂਦੇ ਬਿਨਾਂ ਡਰਾਂ ਤੋਂ ਤੇਰਾ ਸ਼ੁਕਦੇ ਬਗੈਰ ਲੜਾਂ ਤੋਂ ਤੇਰਾ ਦਰ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਦਰ ਉੱਚਾ ਹੈ ਸਰਬ ਦਰਾਂ ਤੋਂ
ਜਿਹੜੇ ਲੋਕ ਸੱਚ ਨੂੰ ਕਬੂਲ ਕਰਦੇ ਹਰ ਮੈਦਾਨ ਫਤਿਹ ਕਦੇ ਨਹੀਂ ਹਾਰਦੇ
ਕਿਆ ਸਾ ਉੱਚੀਆਂ ਇਹੋ ਜਿਹੇ ਨਰਾਂ ਤੋਂ ਤੇਰਾ ਦਰ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਦਰ ਉੱਚਾ ਹੈ ਸਰਬ
ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕਰੀ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿਨ੍ਹਾਂ ਦੇ ਜਨਾਂ ਤੱਕ ਸਾਡੀ ਆਵਾਜ਼ 104.6 ਦੇ ਮਾਧਿਅਮ ਦੇ ਰਾਹੀਂ ਪਹੁੰਚ ਰਹੀ ਹੈ ਸਾਰੇ ਹੀ ਰਸਨਾ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਦਾ ਪ੍ਰੋਗਰਾਮ ਅਸੀਂ ਸੋਚਿਆ ਤਾਂ ਸੀ ਸ਼ਾਇਦ ਕਿ ਮਨਜਿੰਦਰ ਸਿੰਘ ਬਾਸੀ ਆ ਕੇ ਆਪਣਾ ਪੱਖ ਸਪਸ਼ਟ ਕਰੇਗਾ ਇਸ ਪ੍ਰੋਗਰਾਮ ਦੇ ਵਿੱਚ ਜੋ ਉਸਨੇ ਕੰਪਲੇਂਟ ਕੀਤੀ ਸੀ ਇਸ ਪ੍ਰੋਗਰਾਮ ਦੀ ਤਿੰਨ ਵੱਖਰੇ ਵੱਖਰੇ ਸ਼ਖਸਾਂ ਵੱਲੋਂ ਕੰਪਲੇਂਟ ਹੋਈ ਸੀ ਅਤੇ ਮਨਜਿੰਦਰ ਸਿੰਘ ਬਾਸੀ ਉਸ ਵਿੱਚ ਸਭ ਤੋਂ ਪਹਿਲੇ ਅਤੇ ਸਭ ਤੋਂ ਜ਼ਿਆਦਾ ਇਨਵੋਲਵ ਕਹਿ ਸਕਦੇ ਹਾਂ ਇਸ ਵਿੱਚ ਕਿਉਂਕਿ ਜੋ ਉੱਥੇ ਗੱਲਬਾਤ ਹੋਈ ਉਸ ਦੇ ਵਿੱਚ ਵੀ ਮਨਜਿੰਦਰ ਸਿੰਘ ਬਾਸੀ ਸ਼ਾਮਲ ਸੀ ਅਤੇ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਇਹ ਮੌਕਾ ਦਿੱਤਾ ਸੀ ਮਨਜਿੰਦਰ ਸਿੰਘ ਬਾਸੀ ਨੂੰ ਹਾਲਾਂਕਿ ਜਿਹੜਾ ਬੀ ਐਸ ਏ ਵੱਲੋਂ ਜਿਹੜਾ ਸਾਨੂੰ ਕੋਈ ਅਜਿਹੀ ਕਾਰਵਾਈ ਕਰਨ ਦੀ ਕੋਈ ਸਾਨੂੰ ਕੋਈ ਜ਼ਰੂਰਤ ਨਹੀਂ ਦੱਸੀ ਗਈ ਪਰ ਫਿਰ ਵੀ ਅਸੀਂ ਚਾਹੁੰਦੇ ਸੀ ਕਿ ਕਿਸੇ ਨਾਲ ਧੱਕਾ ਨਾ ਹੋਵੇ ਅਤੇ ਉਹ ਆਪਣੀ ਆ ਕੇ ਗੱਲ ਇੱਥੇ ਸਪਸ਼ਟ ਕਰ ਸਕਦਾ ਹੈ ਤੇ ਮਨਜਿੰਦਰ ਸਿੰਘ ਬਾਸੀ ਦਾ ਅੱਜ ਹੀ ਦੁਪਹਿਰੇ ਜੇ ਜਿਹੜਾ ਉਹਦਾ ਮੈਸੇਜ ਆਇਆ ਕਿ ਉਹ ਅੱਜ ਨਹੀਂ ਆ ਸਕਦਾ ਉਸ ਨੂੰ ਦੋ ਤਿੰਨ ਹਫ਼ਤੇ ਦਾ ਸਮਾਂ ਸ਼ਾਇਦ ਚਾਹੀਦਾ ਏ ਜਿੰਨਾ ਕੁ ਅਸੀਂ ਉਸਦੇ ਮੈਸੇਜ ਤੋਂ ਸਮਝਿਆ ਤੇ ਅਸੀਂ ਉਹਦੀ ਇਸ ਸਿਰਫ ਇਸ ਗੱਲ ਨੂੰ ਬਾਕੀ ਜਿੰਨੀਆਂ ਕੁ ਗੱਲਾਂ ਉਹਨੇ ਲਿਖੀਆਂ ਨੇ ਉਸਦਾ ਕੋਈ ਮਾਇਨਾ ਨਹੀਂ ਉਹਦਾ ਕੋਈ ਤਾਲਮੇਲ ਨਹੀਂ ਪ੍ਰੋਗਰਾਮ ਦੇ ਅਨੁਸਾਰ ਤੇ ਬਾਕੀ ਗੱਲਾਂ ਦੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਤੇ ਸਿਰਫ ਇੱਕੋ ਗੱਲ ਉਹਦੀ ਕਿ ਦੋ ਤਿੰਨ ਹਫ਼ਤੇ ਦਾ ਸਮਾਂ ਸ਼ਾਇਦ ਜਿਹੜਾ ਉਹ ਮੰਗਦਾ ਹੈ ਉਸ ਨੂੰ ਦਿੱਤਾ ਜਾ ਰਿਹਾ ਏ ਤੇ ਆਉਣ ਵਾਲੇ ਜਿਹੜੇ ਤਿੰਨ ਹਫ਼ਤੇ ਜਾਂ ਚਾਰ ਹਫ਼ਤੇ ਵੀ ਕਹਿ ਦਿੰਦੇ
ਹਾਂ ਜੀ ਕੋਈ ਪ੍ਰੋਬਲਮ ਨਹੀਂ ਆਪਾਂ ਸ਼ਾਮ ਤੱਕ ਜਾਂ ਕੱਲ ਤੱਕ ਇਹਨਾਂ ਨੂੰ ਵਾਪਸ ਈਮੇਲ ਜਾਂ ਮੈਸੇਜ ਰਾਹੀਂ
ਅਸੀਂ ਇਹਨੂੰ ਦੋ ਜਾਂ ਤਿੰਨ ਹਫ਼ਤੇ ਮੰਗਿਆ ਸੀ ਇਸ ਨੂੰ ਚਾਰ ਹਫ਼ਤੇ ਦਿੰਦੇ ਹਾਂ ਤੇ
ਨਹੀਂ ਅਸੀਂ ਇਹਨਾਂ ਤੇ ਛੱਡ ਦੇਣਾ ਜਿਹੜੇ ਸੋਮਵਾਰ ਪ੍ਰੋਗਰਾਮ ਹੁੰਦਾ
ਹਾਂਜੀ ਹਾਂਜੀ
ਮੈਂ ਤਾਂ ਇਹੀ ਜਾ ਕੇ ਈਮੇਲ ਦੇ ਵਿੱਚ ਜਾਂ ਡਿਸਕਸ ਤਾਂ ਮੇਰੀ ਇਹੀ ਆ ਭਾਈ ਮੇਰਾ ਆਪਣਾ ਮੰਨਣਾ ਇਹ ਆ ਭਾਈ ਇਹਨਾਂ ਨੂੰ ਟਾਈਮ ਦੇ ਦਿੰਦੇ ਭਾਈ ਜਦੋਂ ਤੇਰੇ ਕੋਲ ਹੋਇਆ ਤੂੰ ਉਦੋਂ ਹੀ ਆ ਜੀ
ਹਾਂਜੀ
ਸੋਮਵਾਰ ਹਰੇਕ ਸੋਮਵਾਰ ਅਸੀਂ ਪ੍ਰੋਗਰਾਮ ਕਰਦੇ ਹਾਂ ਤੇ ਇਹੋ ਜਿਹੀ ਈਮੇਲ ਅਸੀਂ ਤੁਹਾਨੂੰ ਲਿਖ ਦਾਂਗੇ ਤੇ ਤੁਸੀਂ ਜਿਹੜੀ ਡੇਟ ਆਪਣੇ ਆਪ ਸਾਨੂੰ ਦੱਸ ਦਿਓ ਵੀ ਕਿਹੜੀ ਡੇਟ ਤੇ ਆਉਣਾ ਤੇ ਰਹੀ ਗੱਲ ਪ੍ਰੋਗਰਾਮ ਦੇ ਵਿੱਚ ਇੱਥੇ ਪਹੁੰਚਣ ਦੀ ਜਾਂ ਕੰਡੀਸ਼ਨਾਂ ਦੀ ਕੋਈ ਕੰਡੀਸ਼ਨ ਨਹੀਂ ਕੋਈ ਇੱਦਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਜੇ ਸਟੂਡੀਓ 'ਚ ਪਹੁੰਚਣਾ ਤਾਂ ਵੀ ਤੁਹਾਨੂੰ ਮੋਸਟ ਵੈਲਕਮ ਆ ਜੀ ਆਇਆਂ ਨੂੰ ਆ ਤੁਹਾਡਾ ਨਿੱਘਾ ਸਵਾਗਤ ਕਰਾਂਗੇ ਤੇ ਜੇ ਤੁਸੀਂ ਕਾਲ ਰਾਹੀਂ ਹਾਜ਼ਰੀ ਆਪਣੀ ਭਰਨੀ ਆ ਤੇ ਆਪਣੀਆਂ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਤੇ ਤੁਸੀਂ ਕਾਲ ਕਰ ਸਕਦੇ ਹੋ। ਤੁਸੀਂ ਦੇਖਣਾ ਅਸੀਂ ਤੁਹਾਨੂੰ ਸਾਰੀ ਓਪਰਚੁਨਿਟੀ ਦੇਵਾਂਗੇ। ਤੇ ਕੋਈ ਇਹਦੇ ਵਿੱਚ ਇਹ ਇੱਕ ਸਾਡੀ ਭਲਵਾਨ ਸੀ ਵੀ ਅਜੇ ਜੇ ਸੁੱਖ ਜਿਹੇ ਸ਼ਬਦਾਂ ਚ ਕਹਿ ਦਈਏ ਸਾਡੀ ਭਲਵਾਨ ਸੀ ਸਾਨੂੰ ਬੀ ਐਸ ਏ ਨੇ ਨੀ ਕਿਹਾ ਵੀ ਤੁਸੀਂ ਇਹਨਾਂ ਨੂੰ ਅਪਰੋਚ ਕਰਿਓ।
ਹਾਂਜੀ ਫਿਰ ਵੀ ਅਸੀਂ ਚਾਹੁੰਦੇ ਹਾਂ ਕਿਉਂਕਿ
ਅਸੀਂ ਫਿਰ ਵੀ ਚਾਹੁੰਦੇ ਹਾਂ ਕਿ ਅਕਸਰ ਇਹ ਤੋਹਮਤਾਂ ਲਾਈਆਂ ਜਾਂਦੀਆਂ ਕਿ ਸਾਨੂੰ ਟਾਈਮ ਨਹੀਂ ਦਿੱਤਾ, ਇਸ ਕਰਕੇ ਅਸੀਂ ਜਿਹੜੇ ਬਾਕੀ ਵੀ ਜਿਹੜੇ ਸ਼ਿਕਾਇਤਕਰਤਾ ਨੇ ਉਹਨਾਂ ਨੂੰ ਵੀ ਇਕੱਲੇ ਇਕੱਲੇ ਨੂੰ ਇੱਕ ਇੱਕ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਦੀ ਕੋਈ ਗੱਲ ਨਾ ਰਹਿ ਜਾਵੇ ਦੂਰੀ।
ਹਾਂਜੀ ਕਿਉਂਕਿ ਇਹ ਸਾਰੀਆਂ ਜਿਹੜੀਆਂ ਕੰਪਲੇਂਟਸ ਹੋਈਆਂ ਸੀ ਇਹ ਅਲੱਗ ਅਲੱਗ ਸਮੇਂ ਤੇ ਅਲੱਗ ਅਲੱਗ ਹੋਈਆਂ ਸੀ, ਜਿੱਦਾਂ ਇਕੱਠੀਆਂ ਨਹੀਂ ਸੀ ਹੋਈਆਂ, ਇਸ ਕਰਕੇ ਸਾਡਾ ਕੋਈ ਨਹੀਂ ਬਣਦਾ ਕਿ ਅਸੀਂ ਇਹਨਾਂ ਸਾਰਿਆਂ ਨੂੰ ਇਕੱਠਿਆਂ ਨੂੰ ਸੱਦੀਏ।
ਹਾਂਜੀ
ਇੱਕ ਇੱਕ ਕਰਕੇ ਸਾਰਿਆਂ ਨੂੰ ਜ਼ਰੂਰ ਸੱਦਾਂਗੇ।
ਹਾਂਜੀ ਖੈਰ ਵੀਰ ਸਾਹਿਬ ਸਿੰਘ ਜੀ ਚਲੋ ਇਹ ਤਾਂ ਚੱਲਦੇ ਹੋਏ ਜਿਹੜੇ ਇਹ ਮਸਲੇ ਤਾਂ ਜਿੰਨਾ ਚਿਰ ਸਾਹ ਚੱਲਦੇ ਨੇ ਚੱਲਦੇ ਰਹਿਣੇ ਨੇ।
ਹਾਂਜੀ ਜਾਂਦੇ ਜਾਂਦੇ ਇੱਕ ਵਾਰੀ ਉਹਨਾਂ ਨੂੰ ਕਹਿ ਦਿੰਦੇ ਹਾਂ ਵੀ ਮਨਜਿੰਦਰ ਸਿੰਘ ਬਾਸੀ ਨੂੰ ਆਉਣ ਵਾਲੇ 4 ਹਫ਼ਤਿਆਂ ਦੇ ਵਿੱਚ ਜਿਹੜਾ ਵੀ ਸਮਾਂ ਜਿਹੜਾ ਵੀ ਸੋਮਵਾਰ ਉਸ ਨੂੰ ਠੀਕ ਲੱਗਦਾ ਆ
ਜਿੱਥੇ, ਹਾਂਜੀ ਜਿੱਥੇ ਅਸੀਂ ਤੁਹਾਨੂੰ ਇਸ ਰੇਡੀਓ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰ ਰਹੇ ਹਾਂ ਉੱਥੇ ਅਸੀਂ ਲਿਖਤੀ ਰੂਪ ਚ ਵੀ ਭੇਜਾਂਗੇ।
ਹਾਂਜੀ
ਫਿਰ ਕਈ ਵਾਰੀ ਇਹ ਹੋ ਜਾਂਦਾ ਕਿ ਅਸੀਂ ਵਿਹਲੇ ਥੋੜੀ ਜਿਹੀ ਰੇਡੀਓ ਨਹੀਂ ਸੁਣਦੇ।
ਹਾਂਜੀ ਹਾਂਜੀ
ਪਰ ਖੈਰ ਠੀਕ ਆ, ਦਰਦ ਜਿਹੜੇ ਨੇ ਦਰਦ ਨਾਲ ਲਿਖਦੇ ਤੇਰਾ ਸੌਦੇ ਬਾਜ ਹੁਣ ਬਣ ਗਏ ਲਿਖਾਰੀ ਨੇ, ਦਰਦ ਨਾਲ ਲਿਖਦੇ ਤੇਰਾ ਸੌਦੇ ਬਾਜ ਬਣ ਗਏ ਹੁਣ ਲਿਖਾਰੀ ਨੇ, ਨਾਤਾ ਤੋੜ ਸਤਲੁਜ ਤੋਂ ਲਾਉਂਦੇ ਗੰਗਾ ਵਿੱਚ ਅੱਜ ਕੱਲ ਤਾਰੀ ਨੇ, ਉਹ ਪੈਸਾ ਦੇਖ ਪਹਿਲਾਂ ਪਾਉਣਗੇ ਪਿੱਛੇ ਛੱਡ ਗਏ ਨੇ ਮੋਰ ਕਲਹਿਰੀ, ਉਹ ਬਚ ਕੇ ਪੰਜਾਬ ਮੇਰਿਆ ਪੱਤਾ ਪੱਤਾ ਏ ਦਿੱਲੀ ਦਾ ਦਿੱਤਾ ਤੇਰਾ ਬੈਰੀ, ਉਹ ਬਚ ਕੇ ਪੰਜਾਬ ਮੇਰਿਆ ਪੱਤਾ ਪੱਤਾ ਏ ਸਿੰਘਾਂ ਦਾ ਬੈਰੀ। ਖੈਰ ਆਪਾਂ ਜਿੱਥੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਰ ਸਾਹਿਬ ਸਿੰਘ ਨੇ ਮੈਨੂੰ ਲੱਗਦਾ ਕੁਛ ਸੈੱਟ ਕਰ ਦਿੱਤਾ ਤੇ ਅਸੀਂ ਆਪਣੇ ਇਤਿਹਾਸਿਕ ਦੇ ਪੰਨੇ ਜਿਹੜੇ ਨੇ
ਬਿਲਕੁਲ ਬਿਲਕੁਲ ਇਹ ਗਿਆਨੀ ਦਿੱਤ ਸਿੰਘ ਜੀ ਦਾ ਜਿਹੜਾ ਮਤਲਬ ਅਕਾਲ ਚਲਾਣਾ ਕਰ ਗਏ ਸੀ ਉਹ 6 ਸਤੰਬਰ 1901 ਨੂੰ, ਬੜੀ ਮਹਾਨ ਸ਼ਖਸੀਅਤ ਹੈ ਤੇ ਜਿੰਨੀ ਮਹਾਨ ਸ਼ਖਸੀਅਤ ਉੱਤੇ ਉਨਾ ਅਣਗੋਲੀ ਗਈ ਸ਼ਖਸੀਅਤ ਜਿਹੜੀ ਸਾਡੇ ਸਿੱਖ ਸਮਾਜ ਦੇ ਅੰਦਰ ਇਹ ਹੈ, ਬੜੀ ਸ਼ਰਮ ਵਾਲੀ ਗੱਲ ਹੈ ਕਿ ਆਪਾਂ ਗਿਆਨੀ ਦਿੱਤ ਸਿੰਘ ਜੀ ਦੇ ਵਰਗੀ ਮਹਾਨ ਸ਼ਖਸੀਅਤ ਨੂੰ ਅੱਖੋਂ ਓਹਲੇ ਕਰਕੇ ਬੈਠੇ ਹਾਂ। ਅਸਲ ਦੇ ਵਿੱਚ ਗਿਆਨੀ ਦਿੱਤ ਸਿੰਘ ਜੀ ਵਰਗੇ, ਪ੍ਰੋਫੈਸਰ ਗੁਰਮੁਖ ਸਿੰਘ ਜੀ ਵਰਗੇ ਇਹ ਸ਼ਖਸ ਸੀਗੇ, ਪ੍ਰੋਫੈਸਰ ਪੂਰਨ ਸਿੰਘ ਜੀ, ਜਿਨ੍ਹਾਂ ਨੇ ਸਮੇਂ ਦੇ ਅਨੁਸਾਰ ਜੋ ਚਾਹੀਦਾ ਸੀ ਉਸ ਤਰੀਕੇ ਦੇ ਨਾਲ ਜਿਹੜੀ ਸਿੱਖ ਕੌਮ ਦੇ ਵਿੱਚ ਇੱਕ ਦੁਬਾਰਾ ਰੂਹ ਫੂਕੀ, ਸਿੱਖ ਕੌਮ ਦੀਆਂ ਜਿਹੜੀਆਂ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਸੁਰਜੀਤ ਕੀਤਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ, ਮਰਨ ਤੋਂ ਬਾਅਦ, ਜਦੋਂ ਡੋਗਰਿਆਂ ਦੀ ਗਦਾਰੀ ਦੇ ਕਰਕੇ ਪੰਜਾਬ ਦੇ ਉੱਤੇ ਵਿੱਚ ਉੱਤੇ ਵੀ ਬ੍ਰਿਟਿਸ਼ ਦਾ ਜਿਹੜਾ ਕਬਜ਼ਾ ਹੋਇਆ ਤਾਂ ਬ੍ਰਿਟਿਸ਼ ਦੇ ਕੋਲ ਉਸ ਸਮੇਂ ਬੜਾ ਵੱਡਾ ਇੱਕ ਤਰ੍ਹਾਂ ਦੇ ਨਾਲ ਉਹਨਾਂ ਕੋਲ ਐਕਸਪੀਰੀਅੰਸ ਸੀ, ਬੜਾ ਉਹਨਾਂ ਨੂੰ ਇਸ ਚੀਜ਼ ਨੂੰ ਸਮਝ ਆ ਗਈ ਸੀ ਕਿ ਕਿਵੇਂ ਜਿਹੜੀਆਂ ਕੌਮਾਂ ਨੂੰ ਖਤਮ ਕਰਨਾ ਹੈ। ਇਹ ਉਹਨਾਂ ਨੇ ਉਹਨਾਂ ਦੇ ਪਰਖੇ ਹੋਏ ਜਿਹੜੇ ਸੀਗੇ, ਇਹ ਪਹਿਲਾਂ ਹੀ ਬਹੁਤ ਥਾਵਾਂ ਦੇ ਉੱਤੇ ਉਹਨਾਂ ਨੇ ਇਸ ਚੀਜ਼ ਦੀ ਪਰਖ ਕੀਤੀ ਸੀ ਤੇ ਇਹ ਇੱਕ ਅਲੱਗ ਤਰ੍ਹਾਂ ਦਾ ਵਾਰ ਸੀ ਸਿੱਖ ਕੌਮ ਦੇ ਉੱਤੇ, ਜਿਸ ਨੂੰ ਸ਼ਾਇਦ ਉਸ ਸਮੇਂ ਪਹਿਲਾਂ ਸਿੱਖ ਕੌਮ ਨਹੀਂ ਸਮਝ ਸਕੀ, ਭਾਵੇਂ ਭਾਈ ਰਾਮ ਸਿੰਘ ਜੀ ਕੂਕਾ ਲਹਿਰ ਵਾਲਿਆਂ ਨੇ ਥੋੜੀ ਕੋਸ਼ਿਸ਼ ਜ਼ਰੂਰ ਕੀਤੀ ਸੀ ਕਿ ਜਿਹੜਾ ਇਸ ਨੂੰ ਇਸ ਜਿਹੜੀ ਮੁਗਲ ਸਲਤ ਜਿਹੜੀ ਬਰਤਾਨੀਆ ਸਲਤਨਤ ਹੈ ਇਸ ਨੂੰ ਕਿਸ ਹਰਾਉਣ ਦੀ ਜਾਂ ਪਛਾੜਨ ਦੀ, ਪਰ ਕਿਤੇ ਨਾ ਕਿਤੇ ਉਹ ਜਿਹੜੀ ਉਸ ਡੂੰਘਾਈ ਨੂੰ ਨਹੀਂ ਸਮਝ ਸਕੇ ਜਿਹੜਾ ਵਾਰ ਬ੍ਰਿਟਿਸ਼ ਸਾਮਰਾਜ ਕਰਨਾ ਚਾਹੁੰਦਾ ਸੀ। ਉਹ ਸੀ ਦੇਹਵਾਦ ਦਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਪੈਦਾ ਕਰਨਾ ਤੇ ਜਿਹੜੀ ਵਿਚਾਰਧਾਰਾ ਸਿੱਖ ਕੌਮ ਦੇ ਵਿੱਚ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੀ ਹੈ ਉਸ ਦੇ ਬਰਾਬਰ ਜਿਵੇਂ ਹੋਰ ਵਿਚਾਰਧਾਰਾਵਾਂ ਖੜੀਆਂ ਕਰਨੀਆਂ, ਤੇ ਇਸ ਦੇ ਲਈ ਉਹਨਾਂ ਦੇ ਕੋਲ ਪਹਿਲਾਂ ਹੀ ਇੱਕ ਕਹਿ ਲਈਏ ਕਿ ਪਹਿਲਾਂ ਤੋਂ ਹੀ ਤਿਆਰ ਬਰ ਤਿਆਰ ਜਿਵੇਂ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੇ ਲਈ ਗਦਾਰ ਡੋਗਰੇ ਤਿਆਰ ਬਰ ਤਿਆਰ ਬੈਠੇ ਸੀ, ਇਸੇ ਤਰ੍ਹਾਂ ਸਿੱਖ ਕੌਮ ਦੇ ਸਿਧਾਂਤਾਂ ਨੂੰ ਮਲੀਆ ਮੇਟ ਕਰਨ ਦੇ ਲਈ ਪਹਿਲਾਂ ਹੀ ਤਿਆਰ ਬਰ ਤਿਆਰ ਵਿਪਰਵਾਦ, ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਉਸ ਸਮੇਂ ਆਰੀਆ ਸਮਾਜੀਆਂ ਦਾ ਨਾਂ ਵੱਡੇ ਪੱਧਰ ਦੇ ਉੱਤੇ ਆਉਂਦਾ ਹੈ, ਇਹ ਤਿਆਰ ਬਰ ਤਿਆਰ ਹੀ ਬੈਠੇ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੇ ਕਾਸੇ ਨੂੰ ਜਿਹੜਾ ਕਲਾਵੇ ਦੇ ਵਿੱਚ ਲੈ ਲੈਣਾ। ਇਹ ਅਸਲ ਦੇ ਵਿੱਚ ਉਹੀ ਜਿਹੜਾ ਵਿਪਰਵਾਦ ਦਾ ਜਿਹੜਾ ਬਦਲਦਾ ਰੂਪ ਬਦਲਵਾਂ ਰੂਪ ਸੀ ਉਸ ਸਮੇਂ ਆ ਕੇ ਬੈਠਾ ਸੀ ਤੇ ਇਹ ਹੌਲੀ ਹੌਲੀ ਜਿਵੇਂ ਆਪਾਂ ਨੂੰ ਇਸ ਗੱਲ ਦਾ ਪੂਰਾ ਪਤਾ ਹੈ ਕਿ ਜਿਹੜਾ ਜਿਹੜਾ ਗੁਰਦੁਆਰੇ ਵੀ ਉਸ ਸਮੇਂ ਮਹੰਤਾਂ ਦੇ ਕਬਜ਼ੇ ਵਿੱਚ ਦੇ ਦਿੱਤੇ ਗਏ ਤੇ ਮਹੰਤਾਂ ਦਾ ਵੀ ਕੰਮ ਜਿਵੇਂ ਕਹਿ ਲਈਏ ਕਿ ਗੁਰਦੁਆਰਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਗੁਰਦੁਆਰਿਆਂ ਦੇ ਜਿਹੜੀ ਗੁਰਦੁਆਰਿਆਂ ਦੀ ਜਿਹੜੀ ਦਿੱਖ ਹੈ ਉਹਨੂੰ ਖਰਾਬ ਕਰਨਾ ਤੇ ਸਿੱਖ ਧਰਮ ਦੇ ਖਿਲਾਫ ਪ੍ਰਚਾਰ ਕਰਨਾ ਇਹ ਸਾਰਾ ਕੁਝ ਬ੍ਰਿਟਿਸ਼ ਸਾਮਰਾਜ ਦੀ ਸ਼ਹਿ ਦੇ ਉੱਤੇ ਚੱਲਿਆ ਸੀ ਤੇ ਇਹਦਾ ਜਿਹੜਾ ਇਸਦਾ ਸਾਰੇ ਕਾਸੇ ਤੋਂ ਇਸ ਤਰ੍ਹਾਂ ਲੱਗਦਾ ਸੀ ਕਿ ਸਿੱਖ ਕੌਮ ਹੁਣ ਪੂਰੀ ਤਰ੍ਹਾਂ ਚਾਰੇ ਪਾਸਿਆਂ ਤੋਂ ਘਿਰ ਚੁੱਕੀ ਹੈ ਹਰ ਪਾਸਿਆਂ ਤੋਂ ਕਿਉਂਕਿ ਆਪਣਾ ਉਹਨਾਂ ਦਾ ਕੋਈ ਰਾਜ ਨਹੀਂ ਸੀ ਰਿਹਾ ਤੇ ਨਾ ਹੀ ਕੋਈ ਅਜਿਹੀ ਕੋਈ ਸੰਸਥਾ ਰਹੀ ਸੀ ਜਿਸ ਤੋਂ ਉਹ ਗੱਲ ਕਰ ਸਕਦੇ ਸੀ ਜਿਵੇਂ ਅੱਜ ਦੇ ਹਾਲਾਤ ਵੀ ਕੁਝ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਜਿਹੜੀ ਸਾਡੀ ਅਕਾਲ ਤਖ਼ਤ ਇੱਕ ਸੰਸਥਾ ਸੀ ਉਸ ਦੇ ਉੱਤੇ ਵੀ ਵਿਪਰਵਾਦ ਦਾ ਤਕਰੀਬਨ ਕਬਜ਼ਾ ਹੋ ਹੀ ਚੁੱਕਾ ਹੈ ਤੇ ਜਿਹੜੇ ਉੱਥੋਂ ਫੈਸਲੇ ਲਏ ਜਾਂਦੇ ਨੇ ਉਸ ਤੋਂ ਭਲੀ ਭਾਂ ਤੇ ਜ਼ਾਹਰ ਹੁੰਦਾ ਹੈ ਕਿ ਜਿਹੜੀਆਂ ਇਹ ਜਿਹੜੀ ਸਿੱਖ ਵਿਰੋਧੀ ਤਾਕਤਾਂ ਨੇ ਉਹ ਕਿਸ ਤਰ੍ਹਾਂ ਅਕਾਲ ਤਖ਼ਤ ਨੂੰ ਵੀ ਸਿਰਫ਼ ਆਪਣੇ ਫਾਇਦੇ ਦੇ ਲਈ ਵਰਤ ਰਹੀਆਂ ਨੇ ਤੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਕਰਿੰਦੇ ਬੈਠੇ ਨੇ ਦੇਖਣ ਨੂੰ ਭਾਵੇਂ ਉਹ ਸਿੱਖੀ ਸਰੂਪ ਦੇ ਵਿੱਚ ਹੀ ਨੇ ਉਹ ਆਪਣਾ ਕੰਮ ਬਾਖੂਬੀ ਕਰ ਰਹੇ ਨੇ ਇਸ ਤੋਂ ਵੀ ਬਦਤਰ ਹਾਲਾਤ ਉਸ ਸਮੇਂ ਬਣ ਚੁੱਕੇ ਸੀ ਤੇ ਇਹ ਅਕਸਰ ਹੀ ਜਿਹੜੀਆਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਸਿੱਖ ਕੌਮ ਜਲਦੀ ਹੀ ਦੁਨੀਆਂ ਤੋਂ ਖਤਮ ਹੋ ਜਾਵੇਗੀ ਅਜਿਹੀਆਂ ਕਿਆਸ ਅਰਾਈਆਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਵੇਲੇ ਵੀ ਲਾਈਆਂ ਗਈਆਂ ਸੀ ਤੇ ਕੁਝ ਇਹੋ ਜਿਹੇ ਹਾਲਾਤ ਸਿਧਾਂਤਕ ਪੱਖ ਤੋਂ ਲੋਕ ਸਮਝਦੇ ਸੀ ਕਿ ਸਿੱਖ ਜਿਹੜੇ ਸਿੱਖ ਸਿਧਾਂਤ ਨੇ ਇਹ ਹੌਲੀ ਹੌਲੀ ਅਲੋਪ ਹੋ ਜਾਣਗੇ ਪਰ ਉਸ ਸਮੇਂ ਗਿਆਨੀ ਦਿੱਤ ਸਿੰਘ ਜੀ ਵਰਗਿਆਂ ਨੇ ਜਿਹੜਾ ਯੋਗਦਾਨ ਪਾਇਆ ਜਿਹੜਾ ਉਹਨਾਂ ਨੇ ਜਿਹੜੇ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇੱਕ ਮਿਸਾਲ ਹੈ ਬਹੁਤ ਵੱਡੀ ਉਹਨਾਂ ਦੀ ਕਹਿ ਲਈਏ ਕਿ ਉਹਨਾਂ ਨੇ ਪ੍ਰਾਪਤੀ ਕੀਤੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੰਮ ਕੀਤਾ ਤੇ ਉਸ ਸਮੇਂ ਵੀ ਜਿਹੜਾ ਸਵਾਮੀ ਦਯਾਨੰਦ ਜਿਹੜਾ ਆਰੀਆ ਸਮਾਜੀ ਸੀ ਉਸਦਾ ਜਿਹੜਾ ਪ੍ਰਭਾਵ ਜਾਣ ਪੁੱਜ ਕੇ ਵਧਵਾਇਆ ਗਿਆ ਪੰਜਾਬ ਦੇ ਵਿੱਚ ਇਹ ਅਕਸਰ ਹੀ ਮਤਲਬ ਇਹ ਚੀਜ਼ਾਂ ਚੱਲਦੀਆਂ ਨੇ ਕਿ ਜਿਵੇਂ ਸਿਧਾਂਤ ਦੇ ਬਰਾਬਰ ਸਿਧਾਂਤ ਨੂੰ ਖੜਾ ਕਰਕੇ ਉਹਨੂੰ ਸ਼ਹਿ ਦੇਣੀ ਜਿਵੇਂ ਅੱਜ ਦੇ ਹਾਲਾਤਾਂ ਦੇ ਵਿੱਚ ਦੇਖਿਆ ਜਾਵੇ ਕਿ ਜਿਹੜੇ ਡੇਰਿਆਂ ਨੂੰ ਸਰਕਾਰੀ ਸ਼ਹਿ ਮਿਲਦੀ ਹੈ ਬਿਨਾਂ ਮੰਗਿਆ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਵਧੀਆ ਜਗ੍ਹਾ ਤੇ ਉੱਤੇ ਉਹਨਾਂ ਨੂੰ ਡੇਰੇ ਮਿਲਦੇ ਨੇ ਫਿਰ ਸਾਰੇ ਵਧੀਆ ਉਹਨਾਂ ਦੇ ਸੜਕਾਂ ਉਹਨਾਂ ਨੂੰ ਮਿਲਦੀਆਂ ਨੇ ਹੋਰ ਸੁੱਖ ਸਹੂਲਤਾਂ ਹਰ ਕਿਸਮ ਦੀਆਂ ਦਿੱਤੀਆਂ ਜਾਂਦੀਆਂ ਨੇ ਇਸੇ ਤਰੀਕੇ ਦੇ ਨਾਲ ਉਸ ਸਮੇਂ ਜਿਹੜਾ ਸਵਾਮੀ ਦਯਾਨੰਦ ਨੂੰ ਵੀ ਬਹੁਤ ਵੱਡਾ ਕਰਕੇ ਪ੍ਰਚਾਰਿਆ ਗਿਆ ਤੇ ਉਹ ਵੀ ਸ਼ਾਇਦ ਥੋੜੇ ਹੰਕਾਰ ਦੇ ਵਿੱਚ ਮਤਲਬ ਆਪਣੀਆਂ ਜਿਹੜੀਆਂ ਉਹ ਗੱਲਾਂ ਉਹ ਕਰਦਾ ਸੀ ਤੇ ਉਸ ਨੂੰ ਲੱਗਦਾ ਸੀ ਕਿ ਉਸ ਦੀਆਂ ਗੱਲਾਂ ਦਾ ਕਿਸੇ ਕੋਲ ਜਵਾਬ ਨਹੀਂ ਪਰ ਗਿਆਨੀ ਦਿੱਤ ਸਿੰਘ ਜੀ ਦਾ ਜਿਹੜਾ ਉਹਨਾਂ ਦੇ ਨਾਲ ਤਿੰਨ ਵਾਰੀ ਜਿਹੜਾ ਸੰਵਾਦ ਹੋਇਆ ਉਹ ਵਾਕਈ ਪੜ੍ਹਨ ਵਾਲਾ ਵੀ ਹੈ ਤੇ ਉਹ ਵਾਕਈ ਜਿਵੇਂ ਇਹ ਉਸ ਗੱਲ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਕਿਵੇਂ ਵਿਪਰਵਾਦ ਜਿਵੇਂ ਵਾਰ ਕਰਦਾ ਹੈ ਤੇ ਕਿਵੇਂ ਉਸਦਾ ਜਿਹੜਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਇਹ ਗਿਆਨੀ ਦਿੱਤ ਸਿੰਘ ਜੀ ਨੇ ਉਸ ਸਮੇਂ ਬਹੁਤ ਵੱਡੀ ਦੇਣ ਸੀਗੀ ਜਿਹੜੀ ਸਿੱਖ ਸਮਾਜ ਨੂੰ ਪਰ ਅੱਜ ਦੇ ਹਾਲਾਤ ਦੇਖੋ ਦਯਾਨੰਦ ਦੇ ਨਾਂ ਦੇ ਉੱਤੇ ਪੰਜਾਬ ਭਾਰਤ ਦੇ ਵਿੱਚ ਜਿਹੜੇ ਕਾਲਜ ਸਥਾਪਿਤ ਨੇ ਪਰ ਗਿਆਨੀ ਦਿੱਤ ਸਿੰਘ ਜੀ ਦੇ ਨਾਂ ਦੇ ਉੱਤੇ ਕੋਈ ਬਿਰਲਾ ਟਾਵਾਂ ਕੋਈ ਸਕੂਲ ਸ਼ਾਇਦ ਚੱਲਦਾ ਹੋਵੇਗਾ ਪਰ ਵੱਡੇ ਪੱਧਰ ਦੇ ਉੱਤੇ ਕੋਈ ਖਾਸ ਜਿਹੜੀ ਸਾਡੀ ਸਿੱਖ ਕੌਮ ਨੇ ਉਹਨਾਂ ਦੀ ਜਿਹੜੀ ਇਸ ਪ੍ਰਾਪਤੀ ਹੈ ਉਸ ਦਾ ਕੋਈ ਲਾਹਾ ਲੈਣ ਦੀ ਬਾਅਦ ਵਿੱਚ ਕੋਈ ਕੋਸ਼ਿਸ਼ ਨਹੀਂ ਕੀਤੀ
ਹਾਂਜੀ ਇਹ ਸਾਡੇ ਕੌਮ ਦੀ ਤ੍ਰਾਸਦੀ ਹੈ ਵੀਰ ਸਾਹਿਬ ਸਿੰਘ ਜੀ ਪਰ ਇਸ ਦੇ ਨਾਲ ਨਾਲ ਹੀ ਜੇਕਰ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਬਹੁਤ ਹੀ ਇੱਕ ਵਡਮੁੱਲਾ ਔਰ ਜਿਹੜੀ ਤੁਸੀਂ ਦਯਾਨੰਦ ਹੋਣਾ ਦੀ ਗੱਲ ਕੀਤੀ ਹੈ ਦੋ ਤਿੰਨ ਡਿਬੇਟਾਂ ਦੇ ਵਿੱਚ ਗਿਆਨੀ ਗੁਰਦਿੱਤ ਸਿੰਘ ਹੋਣਾ ਨੇ ਉਹਨਾਂ ਨੂੰ ਬਾਖੂਬੀ ਉਹਨਾਂ ਨੂੰ ਅਹਿਸਾਸ ਕਰਵਾਇਆ
ਹਾਂਜੀ ਹਾਂਜੀ
ਕਿ ਤੁਸੀਂ ਹਜੇ ਇਸ ਦਰ ਦੇ ਨਾਲ ਖਹਿਣ ਜੋਗੇ ਨਹੀਂ ਹੋਏ ਇਹ ਦਰ ਗੁਰੂ ਨਾਨਕ ਦਾ ਦਰ ਹੈ ਪਰ ਵਿਪਰ ਕਿੱਥੇ ਹਟਦਾ ਹੈ ਵਿਪਰ ਨੇ ਆਪਣੀਆਂ ਚਾਲਾਂ ਹੌਲੀ ਹੌਲੀ ਜਿਹੜੀਆਂ ਉਹ ਜਾਰੀ ਰੱਖੀਆਂ ਤੇ ਇਹ ਗਿਆਨੀ ਗੁਰਦਿੱਤ ਸਿੰਘ ਹੋਣਾ ਨੇ ਜਿੱਥੇ ਸਿੱਖ ਸਮਾਜ ਨੂੰ ਇੱਕ ਆਪਣੇ ਵਿੱਚ ਬਹੁਤ ਵੱਡੀ ਦੇਣ ਦਿੱਤੀ ਹੈ ਉੱਥੇ ਜਿਹੜੀ ਗੁਰਮਤ ਦੀ ਗੱਲ ਕਰਦੇ ਹਾਂ ਜਾਂ ਗੁਰਮਤ ਦੀ ਕਸਵੱਟੀ ਦੀ ਗੱਲ ਕਰਦੇ ਹਾਂ ਉਹਨੂੰ ਵੀ ਇੱਕ ਆਪਣੇ ਅਮਲੀ ਰੂਪ ਦੇਣ ਦੇ ਲਈ ਉਹਨਾਂ ਨੇ ਆਪਣੀ ਸਾਰਾ ਹੀ ਜੀਵਨ ਸਾਰੀ ਹੀ ਜਿਹੜਾ ਜੀਵਨ ਦਾ ਪਲ ਹੈ ਉਹ ਇਸ ਪਾਸੇ ਲਾਇਆ ਕੌਮ ਦੇ ਲੇਖੇ ਲਾਇਆ ਹੈ ਤੇ ਅਸੀਂ ਸਾਡੀ ਕੌਮ ਅੱਜ ਕਿੰਨਾ ਕੁ ਗਿਆਨੀ ਗੁਰਦਿੱਤ ਸਿੰਘ ਨੂੰ ਯਾਦ ਕਰ ਉਹਨਾਂ ਨੂੰ ਦਿੱਤ ਸਿੰਘ ਹੋਣਾ ਨੂੰ ਯਾਦ ਕਰਦੀ ਹੈ ਮਹਾਨ ਸਾਡੇ ਹੋਏ ਹੋਣ ਜਿੱਥੇ ਉਹ ਸੰਗਤੀ ਰੂਪ ਦੇ ਵਿੱਚ ਵਿਚਰਨ ਵਾਲੇ ਜਥੇਦਾਰਾਂ ਦੇ ਰੂਪ ਦੇ ਵਿੱਚ ਮੋਹਰੀ ਹੋ ਕੇ ਵਿਚਰਨ ਵਾਲੇ ਪਰ ਉੱਥੇ ਨਾਲ ਨਾਲ ਕਲਮ ਦੇ ਵੀ ਧਨੀ ਸਨ ਇੰਨਾ ਸਹਿਤ ਤੇ ਇੰਨੀ ਵੱਡੀ ਜਿਹੜੀ ਹੈ ਗੱਲ ਦੀ ਪਕੜ ਔਰ ਜਿਹੜਾ ਜਿਹੜਾ ਵੀ ਕੰਸੈਪਟ ਉਹਨਾਂ ਨੇ ਲਿਆ ਜਿਹੜੇ ਵੀ ਕਿਸੇ ਵੀ ਇਸ਼ੂ ਦੇ ਉੱਤੇ ਜਦੋਂ ਗੱਲ ਕੀਤੀ ਹੈ ਉਹਨਾਂ ਨੂੰ ਅਗਲਿਆਂ ਨੂੰ ਮੋਹਰਿਓ ਜਵਾਬ ਜਿਹੜੇ ਆਉਣੇ ਉਹ ਔਖੇ ਹੋ ਗਏ ਇਹੋ ਜਿਹੀ ਪਕੜ ਦੇ ਨਾਲ ਗੱਲ ਕਰਦੇ ਸਨ ਤੇ ਸਾਡੇ ਜਿਹੜੇ ਜਥੇਦਾਰ ਉਸ ਟਾਈਮ ਦੇ ਵੀ ਸਨ ਆਪਣੇ ਆਪ ਨੂੰ ਜਥੇਦਾਰ ਕਹਾਉਂਦੇ ਤੇ ਉਹ ਵੀ ਗਿਆਨੀ ਦਿੱਤ ਸਿੰਘ ਹੋਣਾ ਨੂੰ ਜਿਹੜਾ ਵੱਖਰੇ ਤਰੀਕੇ ਦੇ ਨਾਲ ਇੱਕ ਉਹਨਾਂ ਦੀ ਵੱਖਰੀ ਦਿੱਖ ਦੇ ਨਾਲ ਪੇਸ਼ ਕਰਨ ਦੀਆਂ ਉਹਨਾਂ ਦੀਆਂ ਕੋਝੀਆਂ ਚਾਲਾਂ ਜਿਹੜੀਆਂ ਉਹਨਾਂ ਦੇ ਨਾਲ ਨਾਲ ਤੁਰੀਆਂ ਆਉਂਦੀਆਂ ਰਹੀਆਂ ਪਰ ਜਿਹੜੀ ਕਹਾਵਤ ਹੈ ਕਹਿੰਦੇ ਨੇ ਹੁੰਦੇ ਵੀ ਹਾਥੀ ਮਸਤ ਆਪਣੀ ਚਾਲੇ ਚੱਲਦਾ ਹੈ ਤੇ ਜਦੋਂ ਹਾਥੀ ਪਿੰਡਾਂ ਵਿੱਚ ਗਲੀਆਂ ਵਿੱਚ ਦੀ ਚੱਲਦਾ ਹੈ ਲੰਘਦਾ ਹੈ ਤੁਰਦਾ ਹੈ ਤੇ ਪਿੰਡ ਦੇ ਕੁੱਤੇ ਜਿਹੜੇ ਨੇ ਉਹ ਵੀ ਭੌਂਕਦੇ ਨੇ ਪਰ ਹਾਥੀ ਤੇ ਅਸਰ ਨਹੀਂ ਹੁੰਦਾ ਇਸੇ ਤਰੀਕੇ ਦੇ ਨਾਲ ਗਿਆਨੀ ਦਿੱਤ ਸਿੰਘ ਹੋਣਾ ਨੇ ਜਦੋਂ ਗੁਰਮਤ ਦੇ ਉੱਤੇ ਹੋਰ ਜਿਹੜੀ ਉਸ ਸਮੇਂ ਦੇ ਉੱਤੇ ਜੇ ਕਿਸੇ ਕਿਸੇ ਤਰੀਕੇ ਦੇ ਨਾਲ ਜਿਵੇਂ ਜਿਵੇਂ ਵੀ ਹਮਲੇ ਹੁੰਦੇ ਸਨ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਸ਼ੁਰੂ ਕੀਤਾ ਤੇ ਕੁੱਤੇ ਵੀ ਭੌਂਕਣੇ ਸ਼ੁਰੂ ਹੋਏ ਉਹ ਕੁੱਤੇ ਜਿਹੜੇ ਵਿਪਰ ਦੀ ਬੁਰਕੀ ਦੇ ਨਾਲ ਪਲਦੇ ਸਨ ਉਹ ਕੁੱਤੇ ਜਿਨ੍ਹਾਂ ਦਾ ਕੋਈ ਦੀਨ ਧਰਮ ਨਹੀਂ ਸੀ ਉਹੋ ਜਿਹੇ ਸਾਨੂੰ ਅੱਜ ਵੀ ਦਿਖਦੇ ਨੇ ਰੂਪ ਰੰਗ ਜਿਹੜੇ ਨੇ ਅੱਜ ਵੱਖਰੇ ਕਰ ਲਏ ਨੇ ਤੇ ਪਰ ਦਿਖਦੇ ਅੱਜ ਵੀ ਨੇ
ਬਿਲਕੁਲ ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ ਜਿਹੜੀ ਅਸਲ ਗੱਲ ਦੇ ਵੱਲ ਧਿਆਨ ਘੱਟ ਹੀ ਕਿਸੇ ਵੱਲ ਦਾ ਹੋ ਰਿਹਾ ਏ ਕੋਈ ਜਾ ਰਿਹਾ ਏ ਪਰ ਜਿਹੜੇ ਮੁੱਦੇ ਜਿਹੜੇ ਮਸਲੇ ਜਿਨ੍ਹਾਂ ਦਾ ਸਾਡੇ ਨਾਲ ਕੋਈ ਵਾਹ ਵਾਸਤਾ ਨਹੀਂ ਕੋਈ ਲੈਣ ਦੇਣ ਨਹੀਂ ਜਿਨ੍ਹਾਂ ਚੋਂ ਕੁਝ ਕੱਢਣ ਪਾਉਣ ਨੂੰ ਨਹੀਂ ਜੇ ਉਹ ਮਸਲੇ ਹੱਲ ਵੀ ਕਰ ਲੈਣ ਜਾਣ ਤਾਂ ਵੀ ਕਿਸੇ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੋਵੇਗੀ ਪਰ ਉਹੀ ਮੁੱਦਿਆਂ ਨੂੰ ਵਾਰ ਵਾਰ ਛੋਇਆ ਜਾਂਦਾ ਤੇ ਉਹੀ ਮੁੱਦੇ ਤੁਹਾਡੇ ਚ ਵਾਰ ਵਾਰ ਲਿਆ ਕੇ ਰੱਖੇ ਜਾਂਦੇ ਨੇ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਸਹੀ ਸਾਡੀ ਜਿਹੜੀ ਸੋਚ ਸੀ ਉਸ ਨੂੰ ਰੋਕਣ ਦੇ ਲਈ ਇਹ ਪੂਰੀ ਤਰ੍ਹਾਂ ਇੱਕ ਤਰ੍ਹਾਂ ਦੇ ਨਾਲ ਕਾਮਯਾਬ ਤਰੀਕਾ ਆਪਾਂ ਕਹਿ ਸਕਦੇ ਹਾਂ ਤੇ ਬਕਾਇਦਾ ਇਹ ਬਿਲਕੁਲ ਆਪਾਂ ਨੂੰ ਇਸ ਇਹਨਾਂ ਚੀਜ਼ਾਂ ਵੱਲ ਹੀ ਆਉਣਾ ਪਵੇਗਾ ਕਿਸੇ ਸਮੇਂ ਜਾ ਕੇ ਕਿ ਗਿਆਨੀ ਦਿੱਤ ਸਿੰਘ ਜੀ ਦੇ ਸਮੇਂ ਵੀ ਹੋਰ ਬਹੁਤ ਅਜਿਹੇ ਮੁੱਦੇ ਸੀ ਅਜਿਹੇ ਮਸਲੇ ਸੀ ਪਰ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਬੜੀ ਸਿਆਣਪ ਦੇ ਨਾਲ ਉਹਨਾਂ ਮੁੱਦਿਆਂ ਨੂੰ ਹੀ ਚੱਕਿਆ ਜਿਨ੍ਹਾਂ ਤੋਂ ਕੁਝ ਪ੍ਰਾਪਤੀ ਹੋ ਸਕਦੀ ਸੀ ਤੇ ਇਸ ਦੇ ਵਿੱਚ ਉਹ ਪੂਰੀ ਤਰ੍ਹਾਂ ਆਪਾਂ ਕਹਿ ਵੀ ਸਕਦੇ ਕਿ ਪੂਰੀ ਤਰ੍ਹਾਂ ਕਾਮਯਾਬ ਵੀ ਰਹੇ ਜਿਹੜੀ ਪ੍ਰੋਫੈਸਰ ਗੁਰਮੁਖ ਸਿੰਘ ਜੀ ਗਿਆਨੀ ਦਿੱਤ ਸਿੰਘ ਜੀ ਵਰਗਿਆਂ ਨੇ ਅੱਗੇ ਜਾ ਕੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ ਤੇ ਨਾਲ ਖਾਲਸਾ ਸਕੂਲ ਖਾਲਸਾ ਕਾਲਜ ਦੇ ਨਾਲ ਨਾਲ ਹੋਰ ਸੰਸਥਾਵਾਂ ਵੀ ਸ਼ੁਰੂ ਕੀਤੀਆਂ ਨਾਲ ਜਿਹੜੀਆਂ ਕਿਤਾਬਾਂ ਲਿਖੀਆਂ ਖਾਲਸਾ ਅਖਬਾਰ ਸ਼ੁਰੂ ਕੀਤਾ ਇਹ ਉਸ ਸਮੇਂ ਦੀ ਸਭ ਤੋਂ ਵਧੀਆ ਆਪਾਂ ਕਹਿ ਸਕਦੇ ਸੀ ਕਿ ਪਹੁੰਚ ਸੀ ਜਿਹੜੀ ਉਸ ਸਮੇਂ ਚਾਹੀਦੀ ਸੀ ਤੇ ਇਹੀ ਕਾਰਨ ਹੈ ਕਿ ਜਿਹੜੀ ਉਹਨਾਂ ਦੀ ਜਿਹੜੀ ਸਾਰੀ ਸੋਚ ਸੀ ਉਹ ਕਾਮਯਾਬ ਰਹੀ ਉਸ ਸਮੇਂ ਸਿੱਖ ਕੌਮ ਦੀ ਹੋਂਦ ਬਚਾਉਣ ਦੇ ਲਈ ਅੱਗੇ ਜਾ ਕੇ ਜਿਹੜਾ ਇਸੇ ਹੀ ਕਰਕੇ ਜਿਹੜੀ ਇਹ ਸਿੰਘ ਸਭਾ ਲਹਿਰ ਚੱਲੀ ਤੇ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਸੀ ਹੌਲੀ ਹੌਲੀ ਇਸੇ ਕਰਕੇ ਹੀ ਜਿਹੜੇ ਗੁਰਦੁਆਰੇ ਸੀ ਜਿਹੜੇ ਉਸ ਸਮੇਂ ਪ੍ਰਚਾਰ ਸਿੱਖੀ ਪ੍ਰਚਾਰ ਦੇ ਕੇਂਦਰ ਸੀ ਹੌਲੀ ਹੌਲੀ ਮਹੰਤਾਂ ਦੇ ਕਬਜ਼ੇ ਦੇ ਹੇਠੋਂ ਜਿਹੜੇ ਖਿਸਕਣੇ ਸ਼ੁਰੂ ਹੋਏ ਤੇ ਜਿਹੜਾ ਇੱਕ ਵਾਰੀ ਤਾਂ ਕਹਿ ਸਕਦੇ ਹਾਂ ਕਿ ਆਪਾਂ ਜਿਹੜਾ ਰਾਜ ਪ੍ਰਬੰਧ ਸਹੀ ਹੱਥਾਂ ਦੇ ਵਿੱਚ ਸ਼ਾਇਦ ਚਲਾ ਗਿਆ ਸੀ ਪਰ ਹੌਲੀ ਹੌਲੀ ਜਿਵੇਂ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਅੱਜ ਦੇ ਹਾਲਾਤ ਆਪਾਂ ਇਹ ਦੇਖ ਸਕਦੇ ਹਾਂ ਕਿ ਜਿਹੜੇ ਕੀ ਬਣੇ ਹੋਏ ਨੇ ਹੌਲੀ ਹੌਲੀ ਫਿਰ ਉਹੀ ਜਿਹੜੀਆਂ ਕੁਰੈਤਾਂ ਉਹੀ ਕੁਰੀਤੀਆਂ ਉਹੀ ਸਾਰਾ ਕੁਝ ਹੌਲੀ ਹੌਲੀ ਸਿੱਖ ਸਮਾਜ ਦੇ ਵਿੱਚ ਦੁਬਾਰਾ ਪੈਰ ਪਸਾਰ ਗਿਆ ਤੇ ਇਹ ਸਾਰੇ ਕਾਸੇ ਦੀ ਜਿਹੜੀ ਆਪਾਂ ਕਾਰਨ ਕਹਿ ਸਕਦੇ ਹਾਂ ਕਿ ਉਹ ਇਹੀ ਹੈ ਕਿ ਜਿਵੇਂ ਜਿਵੇਂ ਇਹਨਾਂ ਸ਼ਖਸੀਅਤਾਂ ਨੂੰ ਆਪਾਂ ਵਸਾਰੀ ਗਏ ਤੇ ਇਹਨਾਂ ਦੇ ਜਿਹੜੀਆਂ ਲਿਖਤਾਂ ਨੇ ਉਹਨਾਂ ਨੂੰ ਨਹੀਂ ਪ੍ਰਮੋਟ ਕਰ ਸਕੇ, ਨਹੀਂ ਲੋਕਾਂ ਤੱਕ ਪਹੁੰਚਾ ਸਕੇ, ਤੇ ਨਾਲ ਗੁਰਬਾਣੀ ਦਾ ਪ੍ਰਚਾਰ ਜਦੋਂ ਤੱਕ ਆਪਾਂ ਨਹੀਂ ਕਰਦੇ ਤਾਂ ਇਹ ਜਿਹੜੇ ਮਸਲੇ ਫਿਰ ਉਸੇ ਤਰੀਕੇ ਦੇ ਨਾਲ ਦੁਬਾਰਾ ਸਾਡੇ ਸਾਹਮਣੇ ਆ ਕੇ ਇਸੇ ਤਰ੍ਹਾਂ ਹੀ ਆਉਂਦੇ ਰਹਿਣਗੇ।
ਹਾਂਜੀ, ਤੇ ਜੇਕਰ ਆਪਾਂ ਹੋਰ ਵੀ ਉਹਨਾਂ ਦੇ ਜਿਹੜੇ ਕੰਮ ਕਰਨ ਦੇ ਜਾਂ ਤਰੀਕੇ ਨੇ ਜਾਂ ਉਹਨਾਂ ਦੀ ਜਿਹੜੀ ਗੱਲ ਹੈ ਜਿੱਥੇ ਆਪਾਂ ਉਹਨਾਂ ਨੂੰ ਬੁੱਧੀਜੀਵੀਆਂ ਦੇ ਵਿੱਚ ਲੈ ਕੇ ਦੇਖਦੇ ਹਾਂ ਤੇ ਉੱਥੇ ਇੱਕ ਵੱਡੇ ਸਿੱਖ ਸਕਾਲਰਾਂ ਦੇ ਨਾਂ ਦੇ ਨਾਲ ਵੀ ਤੇ ਨਾਲ ਨਾਲ ਸਿੱਖ ਸਕਾਲਰਾਂ ਦੇ ਨਾਲ ਦੇ ਨਾਂ ਦੇ ਨਾਂ ਨਾਲ ਇੱਕ ਉਹਨਾਂ ਨੂੰ ਵਧੀਆ ਸਿੱਖ ਦੇ ਕਿਰਦਾਰ ਵਜੋਂ ਵੀ ਦੇਖਦੇ ਹਾਂ ਕਿਉਂਕਿ ਉਹਨਾਂ ਨੇ ਉਹਨਾਂ ਦੀ ਦੇਣ ਜਿਹੜੀ ਆ ਉਹਨਾਂ ਦੀ ਗੱਲ ਹੈ ਜਿਹੜੀ ਜਿਹੜੀ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਉਸ ਟਾਈਮ ਸੀ ਤੇ ਅੱਜ ਵੀ ਉਹੋ ਜਿਹੇ ਤਰੀਕਿਆਂ ਦੀ ਲੋੜ ਹੈ। ਅੱਜ ਵੀ ਕਿਤੇ ਸਾਨੂੰ ਜੇਕਰ ਅਸੀਂ ਲੱਭ ਲਈਏ ਤਾਂ ਗਿਆਨੀ ਦਿੱਤ ਸਿੰਘ ਵਰਗਾ ਅੱਜ ਵੀ ਕੋਈ ਸਾਨੂੰ ਸ਼ਖਸੀਅਤ ਮਿਲ ਜਾਵੇ ਤੇ ਅਸੀਂ ਆਪਣੀ ਜਿਹੜੀ ਸਾਡੀ ਅੱਜ ਦੇ ਹਾਲਾਤ ਨੇ ਉਹਨਾਂ ਨੂੰ ਅਸੀਂ ਉਹਨਾਂ 'ਤੇ ਪਕੜ ਕਰਦੇ ਹੋਏ ਕੁਝ ਨਾ ਕੁਝ ਅੱਜ ਵੀ ਅਸੀਂ ਭਲੇ ਦੀ ਕੌਮ ਦੇ ਭਲੇ ਦੀ ਗੱਲ ਕਰ ਸਕਦੇ ਹਾਂ। ਜਿੱਥੇ ਉਹਨਾਂ ਨੇ ਵੱਡਾ ਸਾਹਿਤ ਲਿਖਿਆ, ਜਿੱਥੇ ਉਹਨਾਂ ਨੇ ਰਿਸਰਚ ਕੀਤੀ, ਜਿੱਥੇ ਉਹਨਾਂ ਨੇ ਜਿਹੜੀਆਂ ਬਰੀਕੀਆਂ ਇਤਿਹਾਸ ਦੀਆਂ ਛੁਪੀਆਂ ਹੋਈਆਂ ਸਨ ਉਹ ਸਾਡੇ ਸਾਹਮਣੇ ਲਿਆ ਕੇ ਦਿੱਤੀਆਂ, ਜਿੱਥੇ ਜਿੱਥੇ ਨਾਲ ਜਿਹੜੀ ਸਾਡੇ ਉਸ ਟਾਈਮ ਵੀ ਜਿਹੜੇ ਸਾਡੇ ਧਰਮ ਦੇ ਅੰਦਰ ਗਿਰਾਵਟ ਆ ਚੁੱਕੀਆਂ ਸਨ ਜਿਸ ਤਰੀਕੇ ਦੇ ਨਾਲ ਅੱਜ ਕਈ ਗੁਰਦੁਆਰਿਆਂ ਦੇ ਅੰਦਰ ਪੰਗਤਾਂ ਵੱਖਰੀਆਂ ਲੱਗਦੀਆਂ ਨੇ, ਲੰਗਰ ਵੱਖਰਾ ਬਣਦਾ ਜਾਂ ਹੋਰ ਕਈ ਰੋਹ ਰੀਤਾਂ ਤੁਰ ਪਈਆਂ ਨੇ ਜਾਂ ਕਈਆਂ ਦੇ ਵਿੱਚ ਲੰਗਰ ਨਹੀਂ ਬਣਾਇਆ ਜਾਂਦਾ ਜਾਂ ਨਿਸ਼ਾਨ ਸਾਹਿਬ ਨਹੀਂ ਚਲਾਏ ਜਾਂਦੇ, ਉਹ ਉਸ ਟਾਈਮ ਵੀ ਰਲਦਾ ਮਿਲਦਾ ਕੰਮ ਜਿਹਾ ਥੋੜ੍ਹਾ ਜਿਹਾ ਸ਼ੁਰੂ ਹੋਇਆ ਸੀ। ਜਿਵੇਂ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਮੂਰਤੀਆਂ ਨੂੰ ਰੱਖਣਾ, ਸਥਾਪਿਤ ਕਰਨਾ, ਉਸ ਟਾਈਮ ਦੇ ਪਾਦਰੀ ਜਿਹੜੇ ਸਨ ਪੁਜਾਰੀ ਲੋਕ ਔਰ ਉਹ ਉਹਨਾਂ ਦਾ ਡਟ ਕੇ ਵਿਰੋਧ ਕਰਨਾ ਔਰ ਉਸ ਲਹਿਰ ਨੂੰ ਪੂਰੀ ਇੱਦਾਂ ਚੜ੍ਹਦੀ ਕਲਾ ਦੇ ਵਿੱਚ ਜਿੰਨਾ ਚਿਰ ਉਹ ਉਹਦੇ ਵਿੱਚ ਜਿੱਤ ਨਹੀਂ ਪ੍ਰਾਪਤ ਕਰ ਲਈ ਗੁਰੂ ਦੀ ਮਿਹਰ ਦੇ ਨਾਲ, ਉਨਾ ਚਿਰ ਉਹਨਾਂ ਨੇ ਆਪਣੇ ਪੈਰ ਜਿਹੜੇ ਪਿੱਛੇ ਨਹੀਂ ਮੋੜੇ। ਜਿਸ ਕੰਮ ਨੂੰ ਵੀ ਅੱਗੇ ਲੈ ਕੇ ਚੱਲੇ, ਜੇਕਰ ਜਿਹੜਾ ਆਰੀਆ ਸਮਾਜੀ ਕੋਈ ਬੋਲਦਾ ਹੈ ਤੇ ਉਹਨੂੰ ਵੀ ਜਾ ਕੇ ਮਿਲਦੇ ਨੇ, ਉਹਦਾ ਵੀ ਜਾ ਕੇ ਜਿਹੜਾ ਦਰ ਖੜਕਾ ਦਿੰਦੇ ਨੇ, ਕੁੰਡਾ ਖੜਕਾ ਦਿੰਦੇ ਨੇ ਡੋਰ ਦੇ ਉੱਤੇ ਲੱਗਿਆ ਹੋਇਆ, ਭਾਈ ਮੈਂ ਆ ਗਿਆ, ਦੱਸ ਭਾਈ ਕੀ ਕਿਹੜੇ ਵਿਸ਼ੇ 'ਤੇ ਗੱਲ ਕਰਨੀ ਹੈ। ਅਤੇ ਜੇਕਰ ਕੋਈ ਗੁਰੂ ਸਾਹਿਬਾਨ ਦੇ ਚਰਿੱਤਰ ਦੇ ਉੱਤੇ ਕੋਈ ਗੱਲ ਕਰਦਾ ਹੈ, ਜੇਕਰ ਉਹਨਾਂ ਨੂੰ ਕੋਈ ਮਾੜੀ ਸੋਚ ਦੇ ਨਾਲ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹਦਾ ਵੀ ਡੋਰ ਜਾ ਕੇ ਖੜਕਾ ਦਿੱਤਾ, ਭਾਈ ਦੱਸ ਕਿੱਦਾਂ ਕਰਨੀ ਹੈ, ਵਿਚਾਰ ਗੋਸ਼ਟੀ ਕਰ ਲੈ। ਭੱਜਦੇ ਸਨ ਦਿੱਤ ਸਿੰਘ ਹੋਣਾਂ ਦਾ ਨਾਂ ਸੁਣ ਕੇ। ਅੱਜ ਸਾਡੀ ਕੌਮ ਦਿੱਤ ਸਿੰਘ ਲੱਭਦੀ ਫਿਰਦੀ ਹੈ, ਅੱਜ ਸਾਡੀ ਕੌਮ ਨੂੰ ਕਿਤੇ ਦਿੱਤ ਸਿੰਘ ਮਿਲ ਜਾਵੇ ਤੇ ਸਾਡੀ ਕੌਮ ਦਾ ਜਿਹੜਾ ਮੂੰਹ ਮਹਾਂਦਰਾ ਸਵਰ ਜਾਵੇ। ਜਿੰਨੀਆਂ ਅੱਜ ਜਿੰਨੀਆਂ ਕੁਰੀਤੀਆਂ ਅਸੀਂ ਅਪਣਾਈ ਬੈਠੇ ਹਾਂ, ਜਿੰਨੇ ਵਿਪਰਵਦੋ ਜਿਹੜੇ ਕਰਮ ਕੰਡ ਚਲਾਏ ਨੇ, ਜਿੰਨੇ ਅਸੀਂ ਉਹਨਾਂ ਨੂੰ ਅਰਪਣ ਹੋ ਚੁੱਕੇ ਹਾਂ, ਮੈਨੂੰ ਨਹੀਂ ਲੱਗਦਾ ਵਿਪਰ ਇੰਨਾ ਅਰਪਣ ਹੋਵੇਗਾ। ਸਾਡੇ ਘਰਾਂ ਦੇ ਵਿੱਚ ਜੇਕਰ ਵਿਆਹ ਸ਼ਾਦੀਆਂ ਹੁੰਦੀਆਂ ਨੇ, ਦਿਨ ਜਿਹੜੇ ਖੁਸ਼ੀ ਦੇ ਹੁੰਦੇ ਨੇ, ਉਹਦੇ ਵਿੱਚ ਅਸੀਂ ਤਿੰਨ ਤਿੰਨ ਵਿਆਹ ਕਰਨ ਲੱਗ ਪਏ, ਅੱਜ ਇਹ ਗਿਰਾਵਟ ਆ ਗਈ ਸਾਡੇ 'ਚ, ਅਤੇ ਦਿੱਤ ਸਿਉਂ ਅਸੀਂ ਕਿਉਂ ਨਾ ਲੱਭੀਏ ਬਈ, ਲੱਭਣਾ ਪਊ ਨਾ। ਜਿਹੜਾ ਤੱਤ ਗੁਰਮਤੀ ਗੱਲ ਕਰਦਾ ਹੋਵੇ, ਜਿਹੜਾ ਸਾਡੇ ਬੱਚਿਆਂ ਨੂੰ ਇਹ ਗੱਲ ਦੱਸਦਾ ਹੋਵੇ ਕਿ ਭਾਈ ਤੂੰ ਸ਼ਬਦ ਦਾ ਪੁਜਾਰੀ ਬਣਨਾ ਹੈ ਤਾਂ ਮੁੰਦੀਆਂ ਜਾਂ ਇਹ ਤੇ ਜਾਂ ਜਿਹੜੇ ਹੋਰ ਜਿਹੜੇ ਦੂਜੇ ਧਰਮਾਂ ਦੇ ਕਰਮ ਕਾਂਡ ਨੇ ਜਾਂ ਮੱਥੇ ਦੇ ਉੱਤੇ ਸਧੂਰ ਪਾਉਣੇ, ਇਹ ਤੇਰਾ ਕੰਮ ਨਹੀਂ ਹੈ, ਤੂੰ ਤਾਂ ਸ਼ਬਦ ਨੂੰ ਪੂਜਣਾ ਹੈ।
ਹਾਂਜੀ, ਉਸ ਸਮੇਂ ਜਿਹੜੇ ਸੁਖਮ ਵਾਰ ਸੀ, ਜਿਹੜੇ ਦਿਆਨੰਦ ਜਾਂ ਆਰੀਆ ਸਮਾਜੀਆਂ ਵੱਲੋਂ ਇੱਕ ਤਰੀਕੇ ਦੇ ਨਾਲ ਜਿਹੜੇ ਇੱਕ ਕੁਰੀਤੀਆਂ ਦੂਰ ਕਰਨ ਦੇ ਨਾਂ ਦੇ ਹੇਠ ਬਈ ਮੂਰਤੀ ਪੂਜਾ ਜਾਂ ਹੋਰ ਜਿਹੜੀਆਂ ਸਾਰਾ ਕੁਛ ਦੂਰ ਕਰਨ ਦੇ ਨਾਂ ਦੇ ਹੇਠ ਜਿਵੇਂ ਉਹਨਾਂ ਦੇ ਮਨ ਦੇ ਵਿੱਚ ਸ਼ੁਰੂ ਤੋਂ ਸ਼ਾਇਦ ਬੈਠੀ ਗੱਲ ਹੈ ਤੇ ਉਹ ਹੁਣ ਤੱਕ ਵੀ ਇਸੇ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਜਿਹੜਾ ਸਿੱਖ ਕੌਮ ਹਿੰਦੂ ਸਮਾਜ ਦਾ ਸ਼ਾਇਦ ਹਿੱਸਾ ਹੈ ਜਿਹੜੀ ਕਿ ਬਿਲਕੁਲ ਗਲਤ ਹੈ। ਭਾਈ ਕਾਨ ਸਿੰਘ ਜੀ ਨਾਭਾ ਉਹਨਾਂ ਦੀ ਉਸ ਸਮੇਂ ਲਿਖੀ ਹਮ ਹਿੰਦੂ ਨਹੀਂ ਇਸੇ ਹੀ ਚੀਜ਼ ਦਾ ਜਿਹੜਾ ਜਵਾਬ ਸੀ, ਤੇ ਉਹੀ ਜਿਹੜੇ ਤੰਗ ਤਰੀਕੇ ਅੱਜ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਸੁਰਜੀਤ ਕੀਤਾ ਜਾਵੇ। ਉਸ ਸਮੇਂ ਵੀ ਦਿਆਨੰਦ ਵਰਗਿਆਂ ਦੇ ਜਿਹੜੇ ਅਕਸਰ ਹੀ ਪ੍ਰਚਾਰਿਆ ਜਾਂਦਾ ਸੀ ਕਿ ਜਿਹੜੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਇਹ ਵੇਦਾਂ ਦਾ ਸਾਰ ਹੈ ਤੇ ਜਿਵੇਂ ਜਪਜੀ ਸਾਹਿਬ ਇਹ ਸ਼ਾਇਦ ਜਿਹੜਾ ਗੀਤਾ ਦਾ ਸਾਰ ਅੰਸ਼ ਇਸ ਤਰੀਕੇ ਦੇ ਨਾਲ ਜਿਹੜਾ ਪ੍ਰਚਾਰ ਕੀਤਾ ਜਾਂਦਾ ਸੀ ਇਹ ਬੜੇ ਸੁਖਮਵਾਰ ਸੀ ਕਿਉਂਕਿ ਜਿਹੜੀਆਂ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਨੀ ਇੰਨੀ ਸੌਖੀ ਵੀ ਨਹੀਂ ਹੁੰਦੀ ਜਦੋਂ ਗੱਲ ਮਸਲਾ ਕਿਸੇ ਦੂਸਰੇ ਦੇ ਧਰਮ ਦਾ ਆ ਜਾਵੇ ਤਾਂ ਇਹ ਬੜੇ ਤਰੀਕੇ ਦੇ ਨਾਲ ਇਸ ਨੂੰ ਸੁਲਝਾਉਣਾ ਪੈਂਦਾ ਹੈ ਤੇ ਜਿਹੜੀ ਸਵਾਮੀ ਦਯਾਨੰਦ ਦੇ ਨਾਲ ਉਹਨਾਂ ਦੀ ਵਾਰਤਾਲਾਪ ਜਿਹੜੀ ਉਹਨਾਂ ਨੇ ਕਿਤਾਬ ਦੇ ਵਿੱਚ ਅੰਕਤ ਵੀ ਕੀਤੀ ਹੈ ਉਹ ਆਪਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਦਯਾਨੰਦ ਨੂੰ ਉਸੇ ਉਹਦੇ ਹੀ ਸ਼ਬਦਾਂ ਦੇ ਵਿੱਚ ਉਲਝਾ ਕੇ ਕਿਵੇਂ ਉਹਦੇ ਹੀ ਇੱਕ ਤਰ੍ਹਾਂ ਦੇ ਨਾਲ ਬੁਣੇ ਹੋਏ ਜਾਲ ਦੇ ਵਿੱਚ ਉਸ ਨੂੰ ਫਸਾ ਦਿੱਤਾ ਤੇ ਇਸੇ ਕਰਕੇ ਹੀ ਉਹ ਤੜਫ ਕੇ ਅਖੀਰ ਦੇ ਵਿੱਚ ਰੋ ਕੇ ਮਾਫ਼ੀ ਮੰਗ ਕੇ ਗਿਆਨੀ ਦਿੱਤ ਸਿੰਘ ਜੀ ਤੋਂ ਗਿਆ ਤਿੰਨ ਵਾਰੀ ਗਿਆਨੀ ਦਿੱਤ ਸਿੰਘ ਜੀ ਨੇ ਉਸ ਨੂੰ ਹਰਾਇਆ ਤੇ ਉਸ ਤੋਂ ਬਾਅਦ ਜਿਵੇਂ ਜਿੰਨਾ ਕੁ ਇਤਿਹਾਸ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਸਵਾਮੀ ਦਯਾਨੰਦ ਮੁੜ ਕੇ ਪੰਜਾਬ ਵੱਲ ਉਸਨੇ ਮੂੰਹ ਨਹੀਂ ਕੀਤਾ ਸੀ ਤੇ ਇਹੀ ਗੱਲ ਨੂੰ ਸਮਝਣ ਦੀ ਜਿਹੜੀ ਹਮੇਸ਼ਾ ਜ਼ਰੂਰਤ ਰਹੇਗੀ ਕਿ ਜਿਹੜੇ ਧਾਰਮਿਕ ਮਸਲੇ ਨੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਹੱਲ ਕੀਤਾ ਜਾਂਦਾ ਹੈ ਨਹੀਂ ਤਾਂ ਜਿਹੜੇ ਸ਼ਾਤਰ ਕਿਸਮ ਦੇ ਲੋਕ ਨੇ ਵਿਪਰਵਾਦ ਜਿਹੜੇ ਸਦੀਆਂ ਤੋਂ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰਕੇ ਬੈਠਾ ਹੈ ਉਹ ਇਹਨਾਂ ਮੁੱਦਿਆਂ ਦਾ ਲਾਹਾ ਲੈ ਕੇ ਜਿਹੜੇ ਸਹੀ ਤੇ ਸੱਚੇ ਸੁੱਚੇ ਬੰਦੇ ਨੇ ਉਹਨਾਂ ਨੂੰ ਹਮੇਸ਼ਾ ਹੀ ਪਾਸੇ ਕਰਨ ਦਾ ਜਿਹੜਾ ਯਤਨ ਕਰਦੇ ਰਹਿੰਦੇ ਨੇ ਤੇ ਭਾਰਤ ਦੇ ਵਿੱਚ ਇਹ ਇੱਕ ਤਰ੍ਹਾਂ ਦੇ ਨਾਲ ਬਦਕਿਸਮਤੀ ਵੀ ਆਪਾਂ ਕਹਿ ਸਕਦੇ ਹਾਂ ਕਿ ਉੱਥੋਂ ਦੇ ਲੋਕਾਂ ਦੀ ਜਿਹੜੀ ਸੋਚ ਉਸ ਪੱਧਰ ਦੇ ਹੱਲੇ ਤੱਕ ਨਹੀਂ ਗਈ ਕਿ ਉਹ ਧਾਰਮਿਕ ਮੁੱਦਿਆਂ ਨੂੰ ਸੰਜੀਦਗੀ ਦੇ ਨਾਲ ਹੱਲ ਕਰ ਸਕਣ ਇਸੇ ਕਰਕੇ ਅੱਜ ਵੀ ਇਸ ਕਹਿ ਲਈਏ ਕਿ ਇਨਫੋਰਮੇਸ਼ਨ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਵੀ ਉੱਥੇ ਭਾਰਤ ਦੇ ਵਿੱਚ ਅਜਿਹਾ ਖਤਰਾ ਅੱਜ ਵੀ ਬਣਿਆ ਹੋਇਆ ਹੈ ਧਰਮ ਦੇ ਨਾਂ ਦੇ ਉੱਤੇ ਦੰਗੇ ਉੱਥੇ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੇ ਨੇ ਇਹ ਸਾਰਾ ਕੁਝ ਤਾਂ ਵਾਪਰ ਰਿਹਾ ਹੈ ਕਿਉਂਕਿ ਜਿਹੜੀ ਸੁਹਿਰਦਤਾ ਜਿਹੜੇ ਸਹੀ ਮਤਲਬ ਸਹੀ ਸੋਚ ਲੈ ਕੇ ਚੱਲਣ ਵਾਲੇ ਬੰਦੇ ਨੇ ਉਹਨਾਂ ਦੀ ਘਾਟ ਉੱਥੇ ਬਹੁਤ ਰੜਕਦੀ ਹੈ ਤੇ ਜਿਹੜੀ ਉਸ ਸਮੇਂ ਜਿਹੜੀਆਂ ਜਿਵੇਂ ਜਿਹੜੀਆਂ ਲਿਖਤਾਂ ਵੀ ਉਸ ਸਮੇਂ ਦੀਆਂ ਜਿਹੜੀਆਂ 1900 ਦੇ ਦੁਆਲੇ ਦੀਆਂ ਮਿਲਦੀਆਂ ਸੀ ਤਾਂ ਉਹਨਾਂ ਦੇ ਵਿੱਚ ਉਸ ਸਮੇਂ ਦੀ ਬ੍ਰਿਟਿਸ਼ ਸਾਮਰਾਜ ਦੀ ਜਿਹੜੀ ਮਨਸ਼ਾ ਸੀ ਉਹ ਸਾਫ਼ ਜ਼ਾਹਰ ਹੁੰਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸਿੱਖ ਕੌਮ ਨੂੰ ਖਤਮ ਕੀਤਾ ਜਾਵੇ ਕਈ ਜਿਹੜੀਆਂ ਉਦਾਹਰਣਾਂ ਇਸ ਤਰੀਕੇ ਨਾਲ ਵੀ ਦਿੱਤੀਆਂ ਜਾਂਦੀਆਂ ਨੇ ਕਿ ਜਿਹੜੇ ਸ਼ਾਇਦ ਘੰਟਾ ਘਰ ਦਰਬਾਰ ਸਾਹਿਬ ਦੇ ਬਾਹਰ ਲੱਗਾ ਉਹ ਗਿਰਜਾ ਘਰ ਦੀ ਤਰਜ ਦੇ ਉੱਤੇ ਲਾਇਆ ਗਿਆ ਸੀ ਤੇ ਹੌਲੀ ਹੌਲੀ ਜਿਵੇਂ ਉਹਨਾਂ ਦੀ ਮਨਸ਼ਾ ਸੀ ਕਿ ਦਰਬਾਰ ਸਾਹਿਬ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਗਿਰਜਾ ਘਰ ਵਿੱਚ ਬਦਲਣ ਦੀ ਤੇ ਜਿਵੇਂ ਅੱਜ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਰਬਾਰ ਸਾਹਿਬ ਨੂੰ ਮੰਦਰ ਦਾ ਰੂਪ ਦਿੱਤੀ ਦੇਣ ਦੀ
ਹਾਂਜੀ ਉਸ ਦੇ ਨਾਲ ਨਾਲ ਪ੍ਰਕਰਮਾਂ ਦੇ ਬਾਹਰਲੇ ਪਾਸੇ ਜੇਕਰ ਜੋ ਨਿਕਲਦੇ ਆ ਉਹ ਜਿਹੜਾ ਗਲਿਆਰਾ ਬਣਿਆ ਹੋਇਆ ਉਹਦੇ ਵਿੱਚ ਦੋ ਤਿੰਨ ਮੰਦਰ ਇਨੀ ਛੇਤੀ ਥੋੜੇ ਟਾਈਮ ਦੇ ਵਿੱਚ ਉੱਥੇ ਸਥਾਪਿਤ ਹੋਏ ਨੇ
ਹਾਂਜੀ ਹਾਂਜੀ
ਉਹਨਾਂ ਮੰਦਰਾਂ ਦੀ ਹਿਸਟਰੀ ਕੋਈ ਨਹੀਂ ਹੈ
ਹਾਂਜੀ ਹਾਂਜੀ ਹਾਂਜੀ
ਸੋ ਕਈ ਕੁਛ ਚੱਲਦਾ ਜੀ
ਹਾਂ ਬਿਲਕੁਲ ਉਹੀ ਸਾਰਾ ਕੁਛ ਕੋਸ਼ਿਸ਼ਾਂ ਵਾਰ ਵਾਰ ਇਹ ਚੱਲਣੀਆਂ ਨੇ ਇਹ ਜਦੋਂ ਜਦੋਂ ਵੀ ਮਤਲਬ ਆਪਣੀ ਆਪਾਂ ਕਮਜ਼ੋਰ ਹੋਵਾਂਗੇ ਤਾਂ ਇਸ ਦਾ ਲਾਹਾ ਜਿਹੜਾ ਦੁਸ਼ਮਣ ਜਮਾਤ ਨੇ ਹਮੇਸ਼ਾ ਲੈਣਾ ਹੀ ਲੈਣਾ ਹੈ ਤੇ ਉਸ ਸਮੇਂ ਜਿਹੜੀਆਂ ਲਿਖਤਾਂ ਸੀ ਉਹਨਾਂ ਨੂੰ ਸਮਝ ਵੀ ਉਹੀ ਸਕਦੇ ਸੀ ਵੀ ਜਿਹੜੇ ਇਸ ਪਾਸੇ ਵੱਲ ਧਿਆਨ ਦਿੰਦੇ ਸੀ ਤੇ ਇਸ ਨੂੰ ਗੰਭੀਰਤਾ ਦੇ ਨਾਲ ਸਮਝਦੇ ਸੀ ਤੇ ਉਸ ਸਮੇਂ ਦੀਆਂ ਜਿਹੜੀਆਂ ਲਿਖਤਾਂ ਸੀ ਜਿਵੇਂ ਉਸ ਸਮੇਂ ਆਰਟੀਕਲ ਛਾਪਦੇ ਹੁੰਦੇ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਇੰਗਲਿਸ਼ ਅਖਬਾਰਾਂ ਹੀ ਸੀ ਤੇ ਉਹਨਾਂ ਦੇ ਵਿੱਚ ਜਿਵੇਂ ਆਰਟੀਕਲ ਛਪਦੇ ਹੁੰਦੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿੱਖ ਕੌਮ ਖਤਮ ਹੋ ਜਾਵੇਗੀ ਤੇ ਜਿਹੜੇ ਸਿੱਖਾਂ ਦੇ ਸਿਰਫ ਆਪਾਂ ਨੂੰ ਮਿਲਣਗੇ ਸਿਰਫ ਫੋਟੋਆਂ ਮਿਲਣਗੀਆਂ ਅਜਾਇਬ ਘਰਾਂ ਚ ਲੱਗੀਆਂ ਤੇ ਇਸੇ ਤਰ੍ਹਾਂ ਹੀ ਇਹ ਹਮੇਸ਼ਾ ਮਤਲਬ ਰਹੀ ਹੈ ਇੱਕ ਸਰਕਾਰ ਦੀ ਇੱਕ ਬਦਨੀਤੀ ਰਹੀ ਹੈ ਭਾਵੇਂ ਉਹ ਮੁਗਲ ਹਕੂਮਤ ਸੀ
ਆਪਣੇ ਨਾਲ ਕਾਲਰ ਨੇ ਪਹਿਲਾਂ ਇਹਨਾਂ ਨੂੰ ਦੇਖਦੇ ਜੀ ਕੀ ਆਪਣਾ ਸੁਨੇਹਾ ਦੇਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਬਾਈ ਫਤਿਹ ਜੈ ਭੀਮ ਜੈ ਪਰ ਜੀ ਕੁਲਜੀਤ ਜੀ ਸਹਿਬ ਸਿੰਘ ਜੀ ਹੋਰ ਸੁਣਾਓ ਕੀ ਹਾਲ ਚਾਲ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਵੀ ਤੁਸੀਂ ਸਿੱਖ ਕੌਮ ਦੇ ਮਹਾਨ ਵਿਦਵਾਨ ਨੂੰ ਯਾਦ ਕਰ ਰਹੇ ਹਾਂ ਔਰ ਸ਼ਾਇਦ ਹੀ ਸਾਡੇ ਨਿਊਜ਼ੀਲੈਂਡ ਦੇ ਗੁਰੂ ਘਰਾਂ ਚ ਇਹਨਾਂ ਦੀ ਕੋਈ ਗੱਲ ਕਰਦਾ ਹੋਵੇ ਇਹਨਾਂ ਦਿਨਾਂ ਚ ਬਹੁਤ ਧੰਨਵਾਦੀ ਆ ਤੁਹਾਡਾ ਔਰ ਉਹ ਤੁਸੀਂ ਕਾਫੀ ਉਹਨਾਂ ਦੇ ਜੀਵਨ ਬਾਰੇ ਦੱਸਿਆ ਔਰ ਥੋੜਾ ਜਿਹਾ ਮੈਂ ਗੱਲ ਕਰਨੀ ਚਾਹੁੰਦਾ ਸੀਗਾ
ਹਾਂਜੀ 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 ਭਾਜੀ ਜ਼ਰੂਰ ਜੀ
ਹਾਂਜੀ ਜਿਸ ਤਰ੍ਹਾਂ ਉਹਨਾਂ ਨੇ ਜਦੋਂ ਅਸੀਂ ਦੇਖਦੇ ਹਾਂ ਵੀ ਉਸ ਸਮੇਂ ਅੰਮ੍ਰਿਤਧਾਰੀ ਸਿੱਖਾਂ ਦੀ ਜਦੋਂ ਗਿਣਤੀ ਹਜ਼ਾਰਾਂ 'ਚ ਰਹਿ ਗਈ
ਹਾਂਜੀ ਹਾਂਜੀ
ਉਹਨਾਂ ਨੇ ਖਾਲਸਾ ਅਖਬਾਰ ਖਾਲਸਾ ਪ੍ਰੈਸ ਤੇ ਖਾਲਸਾ ਸਕੂਲ ਜਾਂ ਖਾਲਸਾ ਕਾਲਜ ਜਾਂ ਸਿੰਘ ਸਜੋ ਲਹਿਰ ਚਲਾਈ
ਹਾਂਜੀ ਹਾਂਜੀ
ਉਹਨਾਂ ਦੀ ਗਿਣਤੀ ਅੰਮ੍ਰਿਤਧਾਰੀ ਗਿਣਤੀ ਉਹਨਾਂ ਨੇ ਲੱਖਾਂ 'ਚ ਪਹੁੰਚਾਤੀ ਕੁਝ ਸਾਲਾਂ ਦੇ ਵਿੱਚ
ਹਾਂਜੀ ਬਿਲਕੁਲ ਜੀ ਬਿਲਕੁਲ
ਔਰ ਨਾਲ ਹੀ ਹਿੰਦੂ ਧਰਮ 'ਚ ਜਿਹੜੇ ਬ੍ਰਾਹਮਣ ਸੀਗੇ ਜਿੱਦਾਂ ਪ੍ਰੋਫੈਸਰ ਸਾਹਿਬ ਸਿੰਘ ਜੀ
ਹਾਂਜੀ ਉਹ
ਬ੍ਰਾਹਮਣ ਜਾਤ ਨਾਲ ਸੰਬੰਧ ਕਰਦੇ ਰੱਖਦੇ ਆ
ਹਾਂਜੀ ਹਾਂਜੀ
ਨਾਨਕ ਸਿੰਘ ਨਾਵਲਕਾਰ
ਹਾਂਜੀ 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 ਹਾਂਜੀ
ਖੱਤਰੀ ਸੀਗੇ ਉਹਨਾਂ ਨੂੰ ਪ੍ਰੇਰਿਤ ਕਰਕੇ ਸਿੱਖ ਧਰਮ 'ਚ ਲੈ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ
ਹਾਂਜੀ ਈਵਨ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਉੱਤੇ ਵੀ ਉਹਨਾਂ ਦਾ ਬਹੁਤ ਅਸਰ ਸੀਗਾ ਜੀ
ਹਾਂਜੀ ਅਨੇਕਾਂ ਬਹੁਤ ਏਦਾਂ ਦੇ ਜਾਨੀ ਕਿ ਹੈਗੇ ਬੁੱਧੀਜੀਵੀ ਜਿਹੜੇ ਉਹ ਪ੍ਰੇਰਿਤ ਕਰਕੇ ਹਿੰਦੂ ਧਰਮ 'ਚੋਂ ਲੈ ਕੇ ਆਏ
ਹਾਂਜੀ ਹਾਂਜੀ ਹਾਂਜੀ
ਦੇ ਵਿੱਚ ਉਹਨਾਂ ਨੂੰ ਅੰਮ੍ਰਿਤ ਛਕਾਇਆ ਔਰ ਦੇਖ ਲਓ ਗਾਂ ਵੱਡੇ ਉਹ ਬੜੇ ਵੱਡੇ ਸਕਾਲਰ ਬਣੇ
ਹਾਂਜੀ ਹਾਂਜੀ ਹਾਂਜੀ
ਜਿੱਦਾਂ ਤੁਸੀਂ ਦਯਾਨੰਦ ਸਰਸਵਤੀ ਦੀ ਗੱਲ ਕੀਤੀ ਆ ਜਦੋਂ ਉਹਨੇ ਗੁਰੂ ਸਾਹਿਬਾਨ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਵੇਦਾਂ ਦਾ ਅਵਤਾਰ ਆਇਆ ਜੇ ਆ ਬੋ ਆ ਗੁਰੂ ਨਾਨਕ ਦੇਵ ਏਦਾਂ ਬੜਾ ਕੁਛ ਉਹਨੇ ਬੋਲਿਆ
ਬਹੁਤ ਕੁਛ ਹਾਂਜੀ
ਤਾਂ ਉਹਨੂੰ ਉਹਨੇ ਲਾਹੌਰ ਜਾ ਕੇ ਬੰਗਾਰਿਆ ਜਵਾਬ ਨੀ ਹੈ ਤਿੰਨ ਵਾਰ ਹਰਾਇਆ ਤੋ ਆਪਣਾ ਬੋਰੀ ਪਿਸਰਾ ਚੱਕ ਕੇ ਦੌੜ ਗਿਆ ਗੁਜਰਾਤ ਨੂੰ ਔਰ ਇਹ ਵੱਡੀ ਵੱਡੀ ਪ੍ਰਾਪਤੀ ਉਹ 51 ਸਾਲ ਦੀ ਉਮਰ ਚ 53 ਕਿਤਾਬਾਂ ਉਹਨਾਂ ਨੇ ਲਿਖੀਆਂ ਔਰ ਉਹ ਦੇਖੋ ਬ੍ਰਾਹਮਣ ਵੱਲੋਂ ਬਣਾਈ ਇੱਕ ਛੋਟੀ ਜਾਤ ਦੇ ਵਿੱਚ ਪੈਦਾ ਹੋਏ
ਹਾਂ ਬਿਲਕੁਲ ਬ੍ਰਾਹਮਣ ਵੱਲੋਂ ਹੀ ਬਣਾਈ ਹੈ ਜੀ
ਬ੍ਰਾਹਮਣ ਵੱਲੋਂ ਬਣਾਈ ਜਾਤ ਮੈਂ ਤਾਂ ਹੀ ਇਹ ਸ਼ਬਦ ਵਰਤੇ ਆ ਕਿਉਂਕਿ ਜਾਤਾਂ ਬਣਾਈਆਂ ਬ੍ਰਾਹਮਣ ਨੇ ਆ
ਬਿਲਕੁਲ ਜੀ ਬਿਲਕੁਲ
ਮਨੁ ਸਿਮਰਤੀ ਜਦੋਂ ਆਪਾਂ ਪੜ੍ਹਦੇ ਵੇਦ ਪੜ੍ਹਦੇ ਹਾਂ ਇਹ ਸਾਰੀ ਹਿੰਦੂ ਗ੍ਰੰਥਾਂ ਦੀ ਦੇਣ ਆ ਜਾਤ ਪਾਤ ਛੂ ਛਾਤ
ਬਿਲਕੁਲ ਜੀ
ਪਰ ਨਾਲ ਮੈਂ ਇੱਥੇ ਕਲੀਅਰ ਕਰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ ਬ੍ਰਾਹਮਣਵਾਦ ਦੇ ਉਲਟ ਆ
ਬਿਲਕੁਲ ਜੀ
ਬ੍ਰਾਹਮਣਵਾਦੀ ਗ੍ਰੰਥਾਂ ਦੇ ਰੀਤੀ ਰਿਵਾਜਾਂ ਦੇ ਉਲਟ ਆ ਜਿਹੜਾ ਕਿ ਉਹ ਗੈਰ ਬਰਾਬਰੀ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਬਰਾਬਰਤਾ ਦੀ ਗੱਲ ਕਰਦੇ ਆ
ਹਾਂਜੀ
ਕੋਈ ਮੇਲ ਨੀ ਹੋ ਸਕਦਾ ਆਪਸ ਵਿੱਚ
ਸਾਡੇ ਤਾਂ ਜਿੱਦਾਂ ਸ਼ੁਰੂਆਤ ਹੀ ਜਪਜੀ ਸਾਹਿਬ ਦੇ ਵਿੱਚ ਜਿਵੇਂ ਸੋਚਿਆ ਸੋਚਣਾ ਹੋ ਬਈ ਪਹਿਲੀ ਚੀਜ਼ ਤੋਂ ਖੰਡਣ ਆ ਬਈ ਜਿਹੜਾ ਧਾਰਮਿਕ ਸਥਾਨਾਂ ਦਾ ਇਸ਼ਨਾਨ ਕਰਕੇ ਬਈ ਜੇ ਤੁਸੀਂ ਮੁਕਤੀ ਦੀ ਮੁਕਤੀ ਚਾਹੁੰਦੇ ਆ ਕਦੇ ਵੀ ਨੀ ਹੋ ਸਕਦੀ ਜਿਹੜਾ ਕਿ ਵੇਦਾਂ ਚ ਲਿਖਿਆ ਵੀ ਫਲਾਣੇ ਆ ਆਹ ਤੀਰਥ ਇੱਥੇ ਇੱਦਾਂ ਇੱਦਾਂ ਕਰਕੇ ਉਹ ਸ਼ੁਰੂ ਤੋਂ ਹੀ ਖੰਡਨ ਕੀਤਾ ਹੈ ਜੀ
ਹਾਂਜੀ ਬਿਲਕੁਲ ਬਿਲਕੁਲ ਬਿਲਕੁਲ
ਹਾਂਜੀ 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 ਹਾਂਜੀ
ਦਯਾਨੰਦ ਸਰਸਵਤੀ ਨੂੰ ਭਜਾਇਆ
ਹਾਂਜੀ ਹਾਂਜੀ
ਉਹਦੇ ਨਾਲ ਨਾਲ ਹੀ ਭਾਵੇਂ ਉਸ ਵੇਲੇ ਜਿਹੜੇ ਉੱਚ ਜਾਤ ਦੇ ਅਖੌਤੀ ਸਿੱਖ ਬਣੇ ਸੀਗੇ
ਹਾਂਜੀ ਹਾਂਜੀ ਹਾਂਜੀ
ਉਹਨਾਂ ਨੇ ਭਾਈ ਜਿੱਤ ਸਿੰਘ ਜੀ ਗੁਰੂ ਗਿਆਨੀ ਜਿੱਤ ਸਿੰਘ ਜੀ ਤਾਂ ਦੇਗ ਨੀ ਲਈ ਉਹਨੂੰ ਛੋਟੀ ਜਾਤ ਦਾ ਮੈਂ ਉਹ ਸ਼ਬਦ ਨੀ ਵਰਤਿਆ ਲਾਂਗਰੀ ਤੇ ਚਮਾਰ ਦਾ ਪੁੱਤ ਕਹਿ ਕੇ ਉਹਨਾਂ ਨੂੰ ਅਪਮਾਨਿਤ ਕੀਤਾ ਪਰ ਉਹਨੇ ਪਤਾ ਕੀ ਜਵਾਬ ਦਿੱਤਾ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲਓ ਮੈਂ ਤਾਂ ਗੁਰੂ ਨਾਨਕ ਦਾ ਸਿੱਖ ਆ
ਹਾਂਜੀ 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 ਇਹ ਅਕਸਰ ਹੁੰਦਾ ਭਾਜੀ ਜਿਹੜੇ ਨਾ ਮਤਲਬ ਉਸ ਸਮੇਂ ਕਾਬਜ ਸੀਗੇ ਉਹਨਾਂ ਚੋਂ ਬਹੁਤਾਤ ਦੇ ਵਿੱਚ ਕੁਛ ਵੀ ਕਹਿ ਲੋ ਵੀ ਸਰਕਾਰ ਤੇ ਛੱਡੇ ਹੋਏ ਬੰਦੇ ਸੀ ਜਾਂ ਕੁਛ ਉਹ ਉਸ ਕਿਸਮ ਦੇ ਜਿਹੜੇ ਸ਼ੁਰੂ ਤੋਂ ਹੀ ਮਤਲਬ ਓਦਾਂ ਦੇ ਬੈਠੇ ਸੀਗੇ ਪਰ ਉਸ ਸਮੇਂ ਇੱਦਾਂ ਦੇਖੋ ਵੀ ਗਿਆਨੀ ਦਿੱਤ ਸਿੰਘ ਜੀ ਨੂੰ ਆਮ ਸੰਗਤ ਦੇ ਵਿੱਚੋਂ ਕਿੰਨਾ ਸਤਿਕਾਰ ਮਿਲਿਆ ਜਿਵੇਂ 17 ਲੱਖ ਦੇ ਕਰੀਬ ਉਹਨਾਂ ਨੇ ਮਤਲਬ ਅੰਮ੍ਰਿਤਧਾਰੀ ਸਿੰਘਾਂ ਦੀ ਗਿਣਤੀ ਕਰ ਦਿੱਤੀ ਸੀ ਉਸ ਵਿੱਚ ਤਕਰੀਬਨ ਹਰ ਇੱਕ ਸਮਾਜ ਦੇ ਹਰ ਇੱਕ ਪੱਖ ਪਾਸੇ ਤੋਂ ਬੰਦੇ ਜੁੜੇ ਸੀ ਮਤਲਬ ਸਿੱਖ ਸਮਾਜ ਨੇ ਵੈਸੇ ਕੋਈ ਫਰਕ ਨਹੀਂ ਸੀ ਕੀਤਾ ਜੀ
ਜਿਹੜੇ ਉਹ ਖੋਤੀ ਜਿਹੜੇ ਉੱਚੀਆਂ ਜਾਤਾਂ ਦੇ ਬਣੇ ਸੀ ਉਹਨਾਂ ਦੇ ਮਨ ਚ ਭੇਦਭਾਵ ਸੀਗਾ ਉਹਨਾਂ ਨਾਲ ਵਿਤਕਰਾ ਕੀਤਾ ਵੀ ਆ
ਹਾਂਜੀ 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 ਬਿਲਕੁਲ ਕੀਤਾ ਜੀ
ਹਾਂਜੀ ਪਰ ਉਹ ਆਪਣੇ ਮਿਸ਼ਨ ਚ ਲੱਗੇ ਰਹੇ ਆ ਗੁਰੂ ਸਾਹਿਬਾਨ ਦਾ ਜਿਹੜਾ ਮਿਸ਼ਨ ਸੀ ਔਰ ਜਦੋਂ ਦਯਾਨੰਦ ਸਰਸਵਤੀ ਨੇ ਇੱਕ ਗ੍ਰੰਥ ਲਿਖਿਆ ਸਤਿਆਰਥ ਪ੍ਰਕਾਸ਼ ਗ੍ਰੰਥ
ਹਾਂਜੀ ਹਾਂਜੀ ਹਾਂਜੀ
ਉਹਦੇ ਵਿੱਚ ਗੁਰੂ ਸਾਹਿਬਾਨ ਦੇ ਖਿਲਾਫ਼ ਪ੍ਰਚਾਰ ਕੀਤਾ ਐਕਚੁਅਲੀ ਉਹ ਆਇਆ ਹੀ ਸੀ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਖਤਮ ਕਰਨ ਲਈ ਆਇਆ ਸੀਗਾ
ਬਿਲਕੁਲ
ਬਿਲਕੁਲ
ਇਹ ਵੀ ਸਾਡੇ ਪੁਰਖਿਆਂ ਨੇ ਉਹਦੀ ਕ੍ਰਾਂਤੀ ਦੇ ਖਿਲਾਫ਼ ਪ੍ਰਤੀ ਕ੍ਰਾਂਤੀ ਕੀਤੀ ਰੈਵੋਲੂਸ਼ਨ ਦੇ ਖਿਲਾਫ਼ ਕਾਊਂਟਰ ਰੈਵੋਲੂਸ਼ਨ ਕੀਤਾ
ਹਾਂਜੀ 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 ਹਾਂਜੀ
ਤੁਹਾਨੂੰ ਭਜਾਇਆ ਪਰ ਇਹ ਬੜੀ ਤਰਾਸਦੀ ਆ ਸਾਡੇ ਸਮਾਜ ਦੀ ਵੀ ਸਾਡੇ ਗੁਰੂ ਘਰਾਂ ਚ ਇਹੋ ਜਿਹੇ ਯੋਧਿਆਂ ਦੀ ਇਹੋ ਜਿਹੇ ਵਿਦਵਾਨਾਂ ਦੀ ਕੋਈ ਗੱਲਬਾਤ ਨੀ ਹੁੰਦੀ ਜਦਕਿ ਉਹਨਾਂ ਦੇ ਦਿਹਾੜੇ ਮਨਾਏ ਜਾਣੇ ਚਾਹੀਦੇ ਆ ਗੁਰੂ ਘਰਾਂ ਦੇ ਵਿੱਚ ਔਰ ਜਿਹੜੀ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਵੀ ਸਾਡੇ ਪੁਰਖਿਆਂ ਨੇ ਕਿੱਦਾਂ ਸਟਰਗਲ ਕੀਤੀ ਬਹੁਤ ਘੱਟ ਗਿਣਤੀ ਚ ਹੁੰਦਿਆਂ ਹੋਇਆ ਵੀ
ਜਿਹੜੀ ਤੁਸੀਂ ਇਹ ਗੱਲ ਕਰ ਰਹੇ ਨਾ ਵੀ ਇਹ ਸਾਡੇ ਜਿਹੜੇ ਸਾਡੇ ਕੇਂਦਰ ਨੇ ਸਿੱਖਿਆ ਦੇ ਕੇਂਦਰ ਕਹਿ ਸਕਦੇ ਆ ਜਾਗ੍ਰਿਤੀ ਦੇ ਕੇਂਦਰ ਗੁਰਦੁਆਰੇ ਸਾਹਿਬਾਨ ਗੁਰੂ ਸਾਹਿਬਾਨ ਨੇ ਸਥਾਪਿਤ ਕਰਵਾਏ ਜਿਹੜੇ
ਹਾਂਜੀ ਹਾਂਜੀ
ਤੁਸੀਂ ਜਿਹੜਾ ਗੱਲ ਕਰੀ ਆ ਭਾਈ ਉਹਨਾਂ ਚ ਗੱਲ ਨੀ ਚੱਲਦੀ ਉਹਨਾਂ ਚ ਗੱਲ ਕਿਵੇਂ ਚੱਲ ਜੂ ਭਾਈ
ਜੇ
ਉਹਨਾਂ ਚ ਗੱਲ ਚੱਲ ਗਈ ਤਾਂ ਜਾਗਰਤੀ ਆ ਜਾਓ, ਜੇ ਜਾਗਰਤੀ ਆ ਗਈ ਤਾਂ ਜੋ ਕੁਛ ਉੱਥੇ ਹੁਣ ਚੱਲਦਾ ਗੁਰਦੁਆਰਿਆਂ ਦੇ ਅੰਦਰ ਉਹ ਬੰਦ ਹੋਜੂ, ਜੇ ਬੰਦ ਹੋ ਗਿਆ ਤਾਂ ਅਗਲਿਆਂ ਨੇ ਕਿੱਥੋਂ ਬਈ ਆਪਣੇ ਨਿਆਣੇ ਪਾਲਣੇ,
ਗੱਲ ਤਾਂ ਉਹ ਤਾਂ ਫਿਰ ਦੁਕਾਨਾਂ ਨਾ ਉਹਨਾਂ ਦੀਆਂ,
ਸੋ ਬਈ ਇਸ ਕਰਕੇ ਇਹ ਹੋ ਹੀ ਨੀ ਸਕਦਾ ਵੀ ਉਹ ਮਨਾਉਣ।
ਹੁਣ ਜਦੋਂ ਕੋਈ ਤਰਕ ਦੀ ਗੱਲ ਕਰਦਾ ਬਾਣੀ ਚੋਂ ਕੱਢ ਕੇ ਤੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ।
ਨਹੀਂ ਨਹੀਂ ਉਹਨਾਂ ਨੂੰ ਕਾਮਰੇਡ ਦੱਸਦੇ ਆ ਜੀ, ਉਹ ਕਹਿੰਦੇ ਕਾਮਰੇਡ, ਜਿਹੜੇ 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 ਕਾਮਰੇਡ ਕੱਟੜ ਕਾਮਰੇਡ ਆ ਉਹਨਾਂ ਨਾਲ ਉਹਨਾਂ ਦੀਆਂ ਜਾ ਰਹੀਆਂ।
ਦੇਖੋ ਨਾ ਹੁਣ ਮਹਾਰਾਜ ਕਬੀਰ ਸਾਹਿਬ ਕਹਿੰਦੇ ਆ ਬਈ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ। ਜਿਹੜਾ ਨਹਾਉਣ ਆ ਉਹ ਪਾਣੀ ਚ ਨਹਾਉਣ ਨਾਲ ਤੁਹਾਡਾ ਕੁਛ ਨੀ ਹੋਣਾ, ਗੁਰੂ ਦੀ ਸੇਵਾ ਆ ਨਹਾਉਣ ਅਸਲੀ। ਚੱਲ ਕੇ ਮੰਜਨ ਜੇਗਤ ਹੋਵੇ ਮੀਂਡਕ ਨਿਤ ਉੱਠ ਲਾਵੇ ਜੈਸੇ ਮੀਂਡਕ ਤੈਸੇ ਇਹ ਨਰ ਫਿਰ ਫਿਰ ਜੂਨੀ ਆਵੇ। ਉਹ ਤਾਂ ਤਰਕ ਤੇ ਗੱਲ ਕਰਦੇ ਆ।
ਹਾਂਜੀ 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 ਹਾਂਜੀ
ਸ਼ਬਦ ਭਾਜੀ ਕਲੀਅਰ ਆ। ਉਹ ਤੇ ਸਾਡੇ ਭਾਈਆਂ ਨੂੰ ਵੀ ਪਤਾ ਕੋਈ ਤਾਂ ਰੱਟਾ ਲਾ ਆਇਆ ਨੀ, ਉਹ ਮਾਰਥ ਨੀ ਸਮਝੇ। ਮਹਾਰਾਜ ਕਬੀਰ ਸਾਹਿਬ ਕਹਿੰਦੇ ਆ ਵੇਦ ਕੀ ਪੁੱਤਰੀ ਸਿਮਰਤੀ ਭਾਈ ਅਕਲ ਜੇਵਰੀ ਲੈ ਕੇ ਆਈ। ਵੇਦਾਂ ਦੇ ਵਿੱਚੋਂ ਉਹਨਾਂ ਦੀਆਂ ਪੁੱਤਰੀਆਂ ਨਿਕਲੀਆਂ 27 ਸਿਮਰਤੀਆਂ।
ਠੀਕ ਜੀ,
ਜਿਆਦਾ ਨੀ ਕਰ ਲਿਆ ਕੁਛ ਆਪਾਂ ਇਕੱਠਾ ਸਮਾਨ?
ਹਾਂਜੀ
ਹਾਂਜੀ, ਨਹੀਂ ਨਹੀਂ ਠੀਕ ਜੀ ਠੀਕ।
ਮੈਂ ਕਿਹਾ ਜੀ ਜਿਆਦਾ ਨੀ ਕੁਛ ਹੋ ਗਿਆ ਇਕੱਠਾ ਸਮਾਨ, ਪੜਾਂਗੇ ਇੰਨਾ ਕੁਛ ਕਿੱਦਾਂ ਪ੍ਰੋਗਰਾਮ ਤਾਂ ਆਪਣਾ ਇੱਕ ਘੰਟੇ ਦਾ।
ਬਾਣੀ ਦਾ ਵੇਦਾਂ ਸ਼ਾਸਤਰਾਂ ਦਾ ਖੰਡਨ ਕਰਦੀ ਆ।
ਹਾਂਜੀ ਹਾਂਜੀ
ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਉਹ ਕਿੱਦਾਂ ਹੋ ਸਕਦੇ ਵੀ ਉਹ ਉਹਨਾਂ ਦੀ ਬਾਣੀ ਆ ਵੀ ਉਤਾਰਾ ਆ।
ਹਾਂਜੀ ਤੁਸੀਂ ਪੂਰਾ ਉੱਤੇ ਗੱਲ ਕਰੋ ਜੀ।
ਮੈਂ ਇਹ ਕਹਿਣਾ ਚਾਹੁੰਦਾ ਸੀਗਾ ਵੇਦ ਕੀ ਪੁੱਤਰੀ ਸਿਮਰਤੀ ਭਾਈ ਸ਼ਾਕਲ ਜੇਵਰੀ ਲੈ ਕੇ ਆਈ। ਗੁਰੂ ਸਾਹਿਬ ਕਹਿੰਦੇ ਆ ਵੀ ਭਰਾਵੋ ਵੇਦਾਂ ਚ ਉਹਨਾਂ ਦੀਆਂ ਪੁੱਤਰੀਆਂ ਸਿਮਰਤੀਆਂ ਨਿਕਲੀਆਂ, ਚਾਰ ਵੇਦ 27 ਸਿਮਰਤੀਆਂ 18 ਪੁਰਾਣ ਇਹ ਸਾਰੇ ਵੇਦਾਂ ਚੋਂ ਨਿਕਲੇ, ਉਹਨਾਂ ਦੀ ਵਿਆਖਿਆ ਕਰਦੇ ਆ। ਸਾਡੇ ਲਈ ਗੁਲਾਮੀ ਦੇ ਸੰਗਲ ਲੈ ਕੇ ਆਏ ਆ।
ਬਿਲਕੁਲ ਬਿਲਕੁਲ ਬਿਲਕੁਲ,
ਅਮੀ ਕਿਹੜੀ ਆ ਜਾਤ ਪਾਤ ਛੂ ਛਾਤ ਕਰਮ ਕਾਂਡ ਭਾਰਤ ਤੀਰਥ ਨਾਮ 84 ਲੱਖ ਜੂਨ ਇਹ ਸੰਗਲ ਆ।
ਹਾਂਜੀ ਹਾਂਜੀ ਹਾਂਜੀ,
ਛੱਡਦੇ ਹੀ ਨੀ ਸਾਨੂੰ,
ਨਹੀਂ ਛੱਡਦੇ ਜੀ, ਨਹੀਂ ਛੱਡਦੇ, ਬਿਲਕੁਲ ਨਹੀਂ ਛੱਡਦੇ।
ਇਹ ਆ ਸੰਗਲ।
ਹਾਂਜੀ 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 ਹਾਂਜੀ,
ਜੋ ਹੋਰ ਜਦੋਂ ਮੈਂ ਵਿਆਖਿਆ ਜਾਵਾਂ ਹੋਰ ਮਹਾਂਪੁਰਸ਼ਾਂ ਦੀ ਬਾਣੀ ਆਪਾਂ ਲੈ ਲਈਏ, ਬਹੁਤ ਲੰਬੀ ਚੌੜੀ ਆ ਪਰ ਅਸੀਂ ਇਹਨਾਂ ਗੱਲਾਂ ਨੂੰ ਕਦੀ ਸਮਝਿਆ ਨੀ, ਪੜ੍ਹ ਕੇ ਸੁਣ ਲਿਆ ਤੇ ਕੰਨਾਂ ਚ ਦੂਜੇ ਵਾਰ ਕੱਢ ਦਿੱਤਾ।
ਸਾਨੂੰ
ਕਿਹਨੇ ਸਮਝਾਇਆ ਇਹ ਵੀ ਗੱਲ ਆ, ਸੰਤ ਭਾਈ ਮਲਾਣੇ ਜਾਂ ਜਿਹੜੇ ਕਥਾਕਾਰ ਆ ਕੋਈ 1-2% ਹੋਊਗੇ ਵੀ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਤੇ ਨਹੀਂ ਸਮਝਦੇ, ਸੰਤ ਵਿਚਾਰੀ ਨੇ ਕੀ ਸਮਝਣਾ ਜਦ ਉਹਨਾਂ ਨੂੰ ਅਰਥ ਹੀ ਨੀ ਆਪਾਂ ਦੱਸਣੇ।
ਹਾਂ ਬਹੁਤਾਤ ਦੇ ਵਿੱਚ ਇਹਨਾਂ ਪਾਸਿਆਂ ਤੋਂ ਪਾਸਾ ਹੀ ਵੱਟਦੇ ਪ੍ਰਚਾਰਕ, ਬਹੁਤਾਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ।
ਕਹਿੰਦੇ ਵੀ ਕਿਸੇ ਧਰਮ ਦੇ ਖਿਲਾਫ਼ ਨੀ ਬੋਲਣਾ। ਹੁਣ ਮੈਂ ਜੇ ਹੁਣ ਮਹਾਰੇ ਨਾਮਦੇਵ ਦੀ ਬਾਣੀ ਦੀ ਗੱਲ ਕਰਾਂ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ ਬਲ ਚੜੇ ਡਮਰੂ ਡਮਕਾਵੇ ਮਹਾਂ ਮਾਈ ਕੀ ਜੋ ਪੂਜਾ ਕਰੇ
ਨਰਸੇ
ਨੌਰ ਹੋਏ
ਅਵਤਰੇ
ਪੈਰੋਂ ਭੂਤ ਸੀਤਲਾ ਧਾਵੇ ਖਾਂਜ ਚੜੇ ਹੋ ਗਾਇਤਰੀ ਮੰਤਰ ਦਾ ਫਿਰ ਉੱਠ ਕੇ ਪਾਰ ਖਲੋ ਸਾਰੇ ਦਿਨ ਦੇ ਪਾਪ ਨਸ਼ਟ ਹੋ ਜਾਣਗੇ। ਉਹ ਤੁਹਾਡੀ ਗਾਂ ਦੀ ਡਾਂਗ ਮਾਰੀ ਖੇਤ ਚ ਚੜਦੀ ਤੇ ਲੱਤ ਤੁੜਾ ਬੈਠੀ ਲਗਾਉਂਦੀ ਜਾਂਦੀ ਤੇ ਤੁਹਾਡੀ ਉਹ ਰੱਖਿਆ ਕੀ ਕਰੂਗੀ? ਵੱਡਾ ਲੌਜਿਕ ਹੈ ਇਹ ਭਾਜੀ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਹੁਣ ਮੇਰੇ ਵਰਗਾ ਕੋਈ ਮੂਰਖ ਗੱਲ ਕਰਦਾ ਨਾ ਏਦਾਂ ਦੀ, ਉਹ ਕਹਿੰਦੇ ਆਹ ਵਗਰੀ ਹਰ ਗਿਆ ਸ਼ਬਦ ਸੁਣਿਆ ਹੀ
ਨਹੀਂ।
ਨਹੀਂ ਨਹੀਂ, ਉਹ ਕਈ ਵਾਰੀ ਏਦਾਂ ਵੀ ਲੱਗਣ ਲੱਗ ਪੈਂਦਾ ਵੀ ਇਹ ਪਤਾ ਨੀ ਕਿੱਥੋਂ ਕੱਢ ਲਏ ਆ।
ਜਿਹੜੀ ਗੱਲ ਭਾਜੀ ਆਪਾਂ ਨਾ ਸੁਣੀ ਹੋਵੇ ਆਪਾਂ ਨੂੰ ਝੂਠੀ ਲੱਗਦੀ ਆ।
ਹਾਂਜੀ 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 ਹਾਂਜੀ,
ਭਾਵੇਂ 100% ਹੁਣ ਦੇਖੋ ਨਾ ਕੋਈ ਸਾਧ ਆ ਜਾਏ ਕੋਈ ਬੁਲਾਰਾ ਮਨ ਮਨ ਸਟੇਜ ਤੇ ਝੂਠ ਬੋਲ ਜਾਵੇ ਸਾਨੂੰ ਪ੍ਰਵਾਨ ਆ।
ਹਾਂਜੀ ਹਾਂਜੀ, ਉਹ
ਜਿਹੜਾ ਸਿਆਣਾ ਕੋਈ ਏਦਾਂ ਦੀ ਗੱਲ ਕਰਦੇ ਨਾ ਉਹ ਇਹ ਪਤਾ ਨੀ ਕਿੱਥੋਂ ਗੱਲਾਂ ਕੱਢਦਾ ਯਾਰ।
ਨਹੀਂ ਸਹੀ ਗੱਲ ਏਦਾਂ ਹੀ ਆ ਜੀ।
ਹਾਂਜੀ ਹਾਂਜੀ ਹਾਂਜੀ, ਉਹ ਮਿੱਠੀਆਂ ਮਿੱਠੀਆਂ ਉਹ ਗੱਲਾਂ ਕਰਕੇ ਚੱਲ ਜਾਂਦੇ ਆ। ਠੀਕ ਆ ਬਈ,
ਅਸਲ ਚ ਜਿਹੜੀ ਉਹਦੇ ਵਿੱਚ ਲੌਜਿਕ ਆ ਮਹਾਂਪੁਰਸ਼ਾਂ ਦੀ ਬਾਣੀ ਚ ਲੌਜਿਕ ਆ, ਉਹਨੇ ਤੱਤ ਦੇ ਇਕੱਲੇ ਇਕੱਲੇ ਕਰਮ ਕਾਂਡ ਦਾ ਉਹਨੇ ਖੰਡਨ ਕੀਤਾ।
ਬਿਲਕੁਲ, ਚਲੋ ਭਾਜੀ ਨੇ ਵਿਸ਼ੇ ਛੇੜ ਲਏ ਨੇ, ਇਹ ਅਸਲ ਦੇ ਵਿਚ ਇਹ ਬੜੇ ਵਿਸ਼ਾਲ ਵਿਸ਼ੇ ਬਣ ਜਾਂਦੇ ਨੇ
ਜਿਹੜੇ ਵਿਸ਼ੇ ਜਿੱਦਾਂ ਉਹਨਾਂ ਨੇ ਟੱਚ ਕੀਤਾ ਇਹੀ ਵਿਸ਼ੇ ਗਿਆਨੀ ਦਿੱਤ ਸਿੰਘ ਹੋਣਾ ਦੇ ਟਾਈਮ ਉਹਨਾਂ ਨੇ ਇਹਨਾਂ ਨੂੰ ਪ੍ਰਫੁੱਲਤਾ ਦਿੱਤੀ
ਹਾਂਜੀ ਹਾਂਜੀ
ਇਹਨਾਂ ਨੂੰ ਲਿਆਂਦਾ ਕਿ ਆਹ ਜਿਹੜਾ ਕੰਮ ਹੈ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ ਕੰਮ ਇੱਦਾਂ ਨਹੀਂ ਇੱਦਾਂ ਸੀ ਗੁਰੂ ਸਾਹਿਬਾਨ ਨੇ ਆਹ ਕਿਹਾ ਸੀ ਗੁਰੂ ਸਾਹਿਬਾਨ ਨੇ ਆਹ ਦਿੱਤਾ ਸੀ ਜੇਕਰ ਹੁਣ ਜਿਹੜੀ ਸਿੰਘ ਸਭਾ ਲਹਿਰ ਦੀ ਜੇਕਰ ਆਪਾਂ ਦੇਖਦੇ ਹਾਂ ਜੀ ਜਦੋਂ ਸਟਾਰਟਿੰਗ ਹੁੰਦਾ ਕੰਮ ਦੇਗ ਤੋਂ ਰੌਲਾ ਪੈਂਦਾ ਜੀ ਹਾਂਜੀ ਤੇ ਉਹ ਦੇਗ ਤੋਂ ਰੌਲਾ ਪੈਂਦਾ ਵੀ ਦੇਗ ਨੀ ਦੇਣੀ ਗ੍ਰੰਥੀ ਸਿੰਘ ਜਿਹੜੇ ਉੱਥੇ ਸਨ ਉਹ ਕਹਿੰਦੇ ਅਸੀਂ ਦੇਗ ਨੀ ਦੇਣੀ ਜੀ ਇਹ ਦੂਜੇ ਬੰਦੇ ਆ ਹਨਾ ਦੇਣ ਗੁਰੂ ਦੇ ਘਰ ਦੇ ਵਿੱਚ ਤਾਂ ਮੈਂ ਤੈ ਤੈ ਮੈਂ ਹੋਣੀ ਨੀ ਚਾਹੀਦੀ ਸੋ ਉੱਤੇ ਉਹਨੇ ਡਟ ਕੇ ਜਿਹੜੀ
ਉਹ ਤਾਂ ਏਦਾਂ ਸੀਗਾ ਵੀ ਜਿਹੜਾ ਦਰਬਾਰ ਸਾਹਿਬ ਸੀ ਕਿਸੇ ਸਮੇਂ ਮਤਲਬ ਸਮੇਂ ਅਰੂੜ ਸਿੰਘ ਨੇ ਜਿਹੜੇ ਜਿਹਨਾਂ ਜਨਰਲ ਡਾਇਰ ਜਾਂ ਅਡਵਾਇਰ ਨੂੰ ਜਿਹੜਾ ਸਹੀ ਨੇ ਸਿਰੋਪਾ ਉਹ ਦਿੱਤਾ ਸੀ ਉਹ ਕੀ ਸੀ ਕਿ ਉਸ ਸਮੇਂ ਜਿਹੜਾ ਅਕਾਲ ਤਖ਼ਤ ਸੀ ਬ੍ਰਿਟਿਸ਼ ਸਾਮਰਾਜ ਦੇ ਕਬਜ਼ੇ ਹੇਠ ਸੀ
ਤੇ ਉਹਨਾਂ ਦੇ ਕਰਿੰਦੇ ਹੀ ਉੱਥੇ ਕੰਮ ਕਰਦੇ
ਉਹਨਾਂ ਦੇ ਕਰਿੰਦੇ ਹੀ ਉੱਥੇ ਕੰਮ ਕਰਦੇ ਸੀ ਤੇ ਉਹਨਾਂ ਨੇ ਹਰ ਇੱਕ ਹੀਲਾ ਵਰਤਿਆ ਸੀ ਜਿਹੜਾ
ਸਿੱਖ ਫਲਸਫੀ ਨੂੰ ਢਾਲ ਲਾਉਣ ਲਈ
ਹਾਂਜੀ ਤੇ ਜਿਹੜੇ ਇਹੋ ਜਿਹੇ ਵਾਰ ਹੁੰਦੇ ਨੇ ਇਹ ਮਤਲਬ ਹਰੇਕ ਥਾਂ ਤੇ ਭਾਵੇਂ ਤੁਸੀਂ ਮਤਲਬ ਕਿਸੇ ਵੀ ਜਾਤ ਚ ਪੈਦਾ ਹੋ ਜਾਓ ਤੁਹਾਡੇ ਖਿਲਾਫ਼ ਉਹਨਾਂ ਨੇ ਕੁਛ ਨਾ ਕੁਛ ਲੱਭ ਹੀ ਲੈਣਾ ਆ ਜਿਹਦੇ ਨਾਲ ਤੁਹਾਡੀ ਵੀ ਮਾਨਸਿਕਤਾ ਨੂੰ ਠੇਸ ਪਹੁੰਚੇ ਵੀ ਤੁਸੀਂ ਇਹ ਰਾਹ ਛੱਡ ਦੋ ਬਈ ਜਿਵੇਂ ਆਮ ਆਮ ਸਾਹਿਬ ਗੱਲਾਂ ਹੁੰਦੀਆਂ ਨੇ ਤੁਹਾਡੇ ਖਿਲਾਫ਼ ਮੇਰੇ ਖਿਲਾਫ਼ ਸਾਰਿਆਂ
ਖਿਲਾਫ਼
ਸਾਰਿਆਂ ਖਿਲਾਫ਼ ਜਿਹੜੇ ਜਿਹੜੇ ਵੀ ਪ੍ਰੋਗਰਾਮ ਕਰਦੇ ਨੇ ਉਹਨਾਂ ਖਿਲਾਫ਼ ਇਹ ਗੱਲਾਂ ਹੁੰਦੀਆਂ ਨੇ ਉਹ ਸਿਰਫ਼ ਮਾਨਸਿਕਤਾ ਨੂੰ ਤੁਹਾਡੀ ਸੱਟ ਲਾਉਣ ਦੇ ਲਈ ਡੇਗਣ ਦੇ ਲਈ ਹੁੰਦੀ ਹੈ ਪਰ ਜਿਹੜਾ ਮਤਲਬ ਗਿਆਨੀ ਦਿੱਤ ਸਿੰਘ ਜੀ ਦਾ ਜਿਹੜਾ ਮਾਨਸਿਕਤਾ ਸੀ ਉਹ ਬੜੀ ਉੱਚੀ ਸੀ
ਪਰ ਵੀਰ ਸਾਹਿਬ ਜੀ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਉਹ ਡੇਗਣ ਦੀ ਮਨੋਬਲ ਨੂੰ ਛੋਟਾ ਕਰਨ ਲਈ ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਵੀ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਜਦੋਂ ਵੀ ਕਿਤੇ ਇੱਦਾਂ ਦੀ ਹਰਕਤ ਕਰਦੇ ਹਾਂ ਅਸੀਂ ਉਹਦੇ ਵਿੱਚ ਹੋਰ ਨਿਖਰ ਕੇ ਬਾਹਰ ਆਉਂਦੇ ਹਾਂ
ਨਹੀਂ ਇਹਨਾਂ ਨੂੰ ਵੈਸੇ ਬੜੇ ਚਿਰ ਤੋਂ ਮੈਂ ਵੀ ਇਹ ਗੱਲ ਤੋਂ ਪਰਹੇਜ਼ ਕਰਦਾ ਰਿਹਾ ਬਈ ਚਲੋ ਨਹੀਂ ਅਪਸ਼ਬਦ ਨਹੀਂ ਬੋਲਣੇ ਚਾਹੀਦੇ ਪਰ ਜਿਵੇਂ ਇਹਦੀਆਂ ਇਹਨਾਂ ਦੀਆਂ ਹਰਕਤਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਨੇ ਇਹਨਾਂ ਨੇ ਉਹ ਲਫ਼ਜ਼ ਸੁਣ ਕੇ ਹੀ ਹਟਣਾ ਜਿਹੜੇ ਅਸੀਂ ਸ਼ਾਇਦ ਨਹੀਂ ਸੀ ਕਹਿਣਾ ਚਾਹੁੰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਜਿਹੜੀ ਪੂਰੀ ਦੀ ਪੂਰੀ ਇਹ ਜੁੰਡਲੀ ਹੈ ਇਹ ਸਾਰੀ ਦਾ ਸਾਰੇ ਦਾ ਸਾਰਾ ਜਿਹੜਾ ਲੇਖਾ ਜੋਖਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਬਾਕੀ ਐਵੇਂ ਕਹੀਏ ਜੋ ਅਕਾਲ ਪੁਰਖ ਨੂੰ ਮਨਜ਼ੂਰ ਵੀ ਜਿਵੇਂ ਜਿਵੇਂ ਚੱਲਿਆ
ਆਪਣੇ ਨਾਲ ਕਾਲਰ ਨੇ ਪਹਿਲਾਂ ਇਹਨਾਂ ਨੂੰ ਲਈਏ ਜੀ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਭਾਈ ਆ ਜੇ ਇਹੋ ਜਿਹੇ ਪ੍ਰਚਾਰਕ ਅੱਜ ਵੀ ਮਿਲ ਜਾਣ ਤਾਂ ਜਿੱਦਾਂ ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਸਿੱਖ ਕੌਮ ਦੀ ਦਸ਼ਾ ਜਿਹੜੀ ਥੋੜੀ ਹੋਰ ਬਦਲ ਜਾਵੇ ਨਾ ਜਿੰਨਾ ਅੱਜ ਗਰਾਵਟ ਵੱਲੋਂ ਜਾ ਰਿਹਾ ਕੰਮ
ਹਾਂਜੀ ਹਾਂਜੀ ਬਿਲਕੁਲ ਜੀ
ਤੇ ਜਿਹੜੇ ਪਹਿਲਾਂ ਕਾਲਰ ਆਏ ਉਹਨੇ ਬਹੁਤ ਵਧੀਆ ਜਿੱਦਾਂ ਗੱਲਾਂ ਕੀਤੀਆਂ ਹੈਗੀਆਂ ਤੇ ਥੋੜਾ ਜਿਹਾ ਮੋੜਾ ਹੁਣ ਬੁਲਾਰਿਆਲ ਨੂੰ ਦੇ ਗਿਆ ਸੀਗਾ ਹਨਾ
ਹਾਂਜੀ ਹਾਂਜੀ
ਉਹਦੇ ਕਰਕੇ ਮੈਨੂੰ ਵੀ
ਚੇਤਾ ਥੋੜਾ ਜਿਹਾ ਚਲੋ ਤੁਸੀਂ ਵੀ ਹਾਜ਼ਰੀ ਲਵਾ ਲਈ
ਹੁਣ ਹੋ ਕੇ ਰਿਹਾ ਵੀ ਦੇਖੋ ਆਪਾਂ ਹਰ ਵੇਲੇ ਜ਼ਿਆਦਾ ਗੱਲ ਇਹ ਚੱਲ ਰਹੀ ਆ ਵੀ ਮਰਜ਼ਾਦਾ ਦੇ ਉੱਤੇ ਜ਼ਿਆਦਾ ਹੋ ਰਿਹਾ ਸਾਰਾ ਜਿੰਨੇ ਅੱਜ ਗੁਰਦੁਆਰੇ ਦੇ ਵਿੱਚ ਲੜਾਈਆਂ ਹੋ ਰਹੀਆਂ ਆ ਪ੍ਰਚਾਰਕਾਂ ਦੀਆਂ ਗੱਲਾਂ ਨੂੰ ਕਾਟ ਹੋ ਰਹੀ ਆ ਸਾਰੀ ਗੱਲ ਆਉਂਦੀ ਆ ਅਕਾਲ ਤਖ਼ਤ ਸਾਹਿਬ ਦੀ ਮਰਜ਼ਾਦਾ ਦੇ ਉੱਤੇ ਨਾ ਵੀ ਇਹਨੂੰ ਲਾਗੂ ਕਰੋ ਗੁਰਦੁਆਰਿਆਂ ਦੇ ਵਿੱਚ ਤੇ ਉਹ ਕਰਨੀ ਵੀ ਜ਼ਰੂਰੀ ਆ ਚਾਹੀਦੀ ਆ ਕਿਉਂਕਿ ਉਹ ਸਰਵ ਪ੍ਰਮਾਣਤ ਆ ਤੇ ਭਵਾਂ ਜਿਹੜੇ ਸੰਸਥਾਵਾਂ ਦੇ ਲੋਕ ਉਹਨੂੰ ਖਰੜਾ ਦੱਸਦੇ ਕੁਛ ਵੀ ਦੱਸਦੇ ਆ ਪਰ ਉਹ ਸਰਵ ਪ੍ਰਮਾਣਤ ਆ ਨਾ ਜੇ ਉਹ ਲਾਗੂ ਹੋ ਜਾਵੇ ਤਾਂ ਜਿਹੜੇ ਆ ਰੋਜ਼ ਦੇ ਕਲੇਸ਼ ਆ ਖਤਮ ਹੋ ਸਕਦੇ ਆ ਤੇ ਸਭ ਤੋਂ ਵੱਡੀ ਜ਼ਿੰਮੇਵਾਰ ਹੈਗੀ ਸ਼੍ਰੋਮਣੀ ਕਮੇਟੀ ਇਸ ਗੱਲ ਦੇ ਉੱਤੇ ਨਾ ਕਿਉਂਕਿ ਉਹਨਾਂ ਨੇ ਅੱਜ ਤੱਕ ਕੋਈ ਏਦਾਂ ਦਾ ਸੈਂਟਰ ਬਣਾਇਆ ਹੀ ਨੀ ਹੈਗਾ ਜਿੱਥੋਂ ਆਪਾਂ ਆਪਣੇ ਬੁਲਾਰੇ ਜਿਹੜੇ ਆ ਤਿਆਰ ਕਰ ਸਕੀਏ ਹੁਣ ਦੇਖੋ ਇੱਕੋ ਇਤਿਹਾਸ ਹੁੰਦਾ ਆ ਉਹੀ ਗੁਰੂ ਸਾਹਿਬ ਦੀ ਕੁਰਬਾਨੀ ਸੀ ਦੇਣ ਦੀ ਆ ਉਹਨੂੰ ਵੱਖਰੇ ਵੱਖਰੇ ਜਿਹੜੇ ਬੁਲਾਰੇ ਆ ਕੇ ਆਪੋ ਆਪਣੇ ਅੰਦਾਜ਼ ਦੇ ਵਿੱਚ ਵੱਖਰੀ ਵੱਖਰੀ ਤਰ੍ਹਾਂ ਪੇਸ਼ ਕਰ ਜਾਂਦੇ ਆ ਤੇ ਸੰਗਤਾਂ ਫਿਰ ਉਹਦੇ ਵਿੱਚ ਦੁਬਧਾ ਚ ਹੋ ਜਾਂਦੀਆਂ ਹਨਾ ਤੇ ਉਹ ਬੁਲਾਰਾ ਠੀਕ ਆ ਜਾਂ ਇਹ ਆ ਜੇ ਹੁਣ ਇੱਕੋ ਹੀ ਕਾਲਜ ਹੋਵੇ ਜਿੱਥੋਂ ਉਹਨਾਂ ਨੂੰ ਮਾਨਤਾ ਪ੍ਰਾਪਤ ਸਰਟੀਫਿਕੇਟ ਮਿਲਣ ਤੇ ਉਦੋਂ ਬਾਅਦ ਫਿਰ ਉਹੀ ਸਟੇਜਾਂ ਦੇ ਉੱਤੇ ਜਾ ਕੇ ਗੱਲ ਕਰ ਸਕਣ ਨਾ ਕਿ ਜਿਹੜਾ ਮਰਜ਼ੀ ਉੱਠ ਕੇ ਬੁਲਾਰਾ ਬਣ ਕੇ ਤੁਰ ਪਵੇ ਨਾ ਕੋਈ ਨਾ ਕੋਈ ਮਾਨਤਾ ਪ੍ਰਾਪਤ ਸਰਟੀਫਿਕੇਟ ਤਾਂ ਹੋਣਾ ਚਾਹੀਦਾ ਨਾ ਜਦੋਂ ਤੁਸੀਂ ਉਪਦੇਸ਼ ਦੇਣਾ ਸੰਗਤਾਂ ਨੂੰ ਆ ਕੇ
ਬਿਲਕੁਲ ਬਿਲਕੁਲ
ਉਹ ਚੀਜ਼ ਅੱਜ ਕੱਲ ਬਿਲਕੁਲ ਹੈ ਹੀ ਨਹੀਂ ਤੇ ਅੱਜ ਕੱਲ ਤਾਂ ਹੁਣ ਦੇਖ ਲੋ ਵੀ ਮੰਜੀ ਸਾਹਿਬ ਦੀਵਾਨ ਹਾਲਿਆ ਸ਼੍ਰੋਮਣੀ ਕਮੇਟੀ ਦੇ ਅੰਦਰ ਆ ਸਾਰਾ ਕੁਛ ਨਾ,
ਤੇ
ਉੱਥੇ ਜਿਹੜੇ ਕਥਾਵਾਚਕ ਲਾਏ ਜਾਂਦੇ ਉਹ ਸੰਸਥਾਵਾਂ ਦੇ, ਤੇ ਉਹਨੇ ਤਾਂ ਆਪਣੇ ਸੰਸਥਾ ਦੀ ਗੱਲ ਕਰਨੀ ਆ ਨਾ,
ਬਿਲਕੁਲ
ਉਧਰ ਨੂੰ ਘੇਰ ਕੇ ਲਿਜਾਣਾ ਸੰਗਤਾਂ ਨੂੰ ਤੇ ਸਾਡੀ ਗਿਣਤੀ ਵਧੇ. ਇੱਕ ਪਾਸੇ ਅਸੀਂ ਡੇਰਿਆਂ ਦਾ ਵਿਰੋਧ ਕਰਦੇ ਹਾਂ, ਦੂਏ ਪਾਸੇ ਅਸੀਂ ਡੇਰਿਆਂ ਦੇ ਜਿਹੜੇ ਬੁਲਾਰੇ ਆ ਸਟੇਜਾਂ ਤੇ ਬਿਠਾ ਕੇ ਤੇ ਸੰਗਤਾਂ ਨੂੰ ਉਹ ਗੁਮਰਾਹ ਕਰੀ ਜਾਂਦੇ ਆਪਣੇ ਬਾਬਿਆਂ ਦੀਆਂ ਕਹਾਣੀਆਂ ਸੁਣਾ ਕੇ. ਹੁਣ ਪਹਿਲਾਂ ਸਟੇਜ ਤੋਂ ਐਲਾਨ ਹੋ ਜਾਂਦਾ ਆ ਬਈ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵੀ ਕਥਾ ਕਰਨਗੇ ਨਾ, ਗੁਰ ਸ਼ਬਦ ਦੀ ਕਥਾ ਵਿਚਾਰ. ਉਹ ਗੁਰ ਸ਼ਬਦ ਦੀ ਕਥਾ ਵਿਚਾਰ ਤਾਂ ਕਿਤੇ ਦੀ ਕਿਤੇ ਰਹਿ ਜਾਂਦੀ ਆ, ਉਹ ਆਪਣੇ ਬਾਬਿਆਂ ਦੀਆਂ ਹੀ ਕਹਾਣੀਆਂ ਸੁਣਾ ਸੁਣਾ ਕੇ, ਮੈਨੂੰ ਫਲਾਣੇ ਬਾਬੇ ਦੇ ਇੰਨੀ ਵਾਰੀ ਦਰਸ਼ਨ ਹੋ ਗਏ, ਮੈਨੂੰ ਇੰਨੀ ਵਾਰੀ ਉਹਦੀ ਸੰਗਤ ਹੋ ਗਈ, ਉਹ ਏਦਾਂ ਕਰਦੇ ਸੀ, ਜਦੋਂ ਕਿ ਉਹ ਬਾਬਾ ਮਹਾਨ ਆ ਜਾਂ ਗੁਰੂ ਗ੍ਰੰਥ ਸਾਹਿਬ ਮਹਾਨ ਆ ਨਾ.
ਭਾਜੀ ਜਿਹੜੀ ਇਹ ਗੱਲ ਕੀਤੀ ਆ ਤੁਸੀਂ, ਇਹ ਇੱਕ ਬੜੀ ਗੁੰਝਲਦਾਰ ਕਹਾਣੀ ਜੀ ਪਾ ਕੇ ਛੱਡ ਚੱਲੇ ਹੋ. ਮੈਂ ਇੱਕ ਨੋਰਮਲੀ ਮੈਂ ਆਪਣੇ ਜਿੱਦਾਂ ਮੈਂ ਇਸ ਚੀਜ਼ ਨੂੰ ਜਿਹੜਾ ਹੁਣ ਕਹਿੰਦੇ ਵੀ ਬਾਬਿਆਂ ਦੇ ਸਾਨੂੰ ਦਰਸ਼ਨ ਹੋ ਗਏ ਇਹ ਹੋ ਗਏ, ਮੈਂ ਜਦੋਂ ਆਪਣੇ ਬਚਪਨ ਵੱਲੋਂ ਦੇਖਦਾ, ਮੈਂ ਬਚਪਨ ਤੋਂ ਬਾਅਦ ਜਦੋਂ ਟੀਨੇਜ ਜਿਹੜੀ ਆ ਮੇਰੀ ਬਚਪਨ ਤੋਂ ਥੋੜਾ ਜਿਹਾ ਜਵਾਨੀ ਵੱਲੋਂ ਪੈਰ ਵਧਣਾ ਸ਼ੁਰੂ ਹੋਇਆ, ਉਸ ਟਾਈਮ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਜਿਹੜੇ ਸਾਡੇ ਵਡੇਰੇ ਸਨ, ਸਾਡੇ ਬਾਬਾ ਜੀ, ਉਹ ਪੂਰੇ ਹੋ ਗਏ. ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਪੂਰੇ ਹੋਇਆ ਨੂੰ, ਮੈਨੂੰ ਤਾਂ ਅੱਜ ਤੱਕ ਉਹਨਾਂ ਦੇ ਦਰਸ਼ਨ ਨਹੀਂ ਹੋਏ ਮੁੜ ਕੇ. ਮੇਰੇ ਫਾਦਰ ਸਾਹਿਬ ਪੂਰੇ ਹੋ ਗਏ 20-22 ਸਾਲ ਪਹਿਲਾਂ, ਮੈਨੂੰ ਉਹਨਾਂ ਦੇ ਦਰਸ਼ਨ ਨਹੀਂ ਹੋਏ ਅੱਜ ਤੱਕ. ਇਹ ਬਾਬਿਆਂ ਦਾ ਕੀ ਲੌਜਿਕ ਹੈ, ਇਹ ਕਿੱਦਾਂ ਦਰਸ਼ਨ ਹੋ ਜਾਂਦੇ?
ਬਸ ਉਹ ਤਾਂ ਸੰਗਤਾਂ ਨੂੰ ਆਪਣੀ ਲਪੇਟ ਵਿੱਚ ਲੈਣ ਵਾਸਤੇ ਨਾ,
ਆਪਾਂ ਵੀ ਏਦਾਂ ਦਾ ਕੋਈ ਪਖੰਡ ਨਾ ਸ਼ੁਰੂ ਕਰ ਲਈ ਕਿ ਬਾਬੇ ਬੁੱਬੇ ਨਾਲ ਜੁੜ ਚੱਲੀ ਐਵੇਂ ਰੋਜ਼ ਇਸ ਲੋਕਾਂ ਨਾਲ ਸਿਰ ਫਸਾਉਂਦੇ ਫਿਰਦੇ.
ਉਹੀ ਤਾਂ ਮੈਂ ਗੱਲ ਕਰ ਰਿਹਾ ਨਾ, ਇਹਦੇ ਵਿੱਚ ਦੋਸ਼ੀ ਸਾਡੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹ ਵੀ ਉਨੀਆਂ ਹੀ ਆ ਨਾ ਜਿੰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ.
ਇਹ ਤਾਂ ਆਪ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਆ ਉਹ ਤਾਂ ਆਪ ਚਟਾਈਆਂ ਵਿਛਾ ਵਿਛਾ ਕੇ ਸੋਫਿਆਂ ਦੇ ਉੱਤੇ ਚਿੱਟੀਆਂ ਚਾਦਰਾਂ ਵਿਛਾ ਵਿਛਾ ਕੇ ਉਹਨਾਂ ਨੂੰ ਲੰਗਰ ਛਕਾਉਂਦੇ ਮੁੜ ਕੇ.
ਉਹੀ ਤਾਂ ਮੈਂ ਫਿਰ ਗੱਲ ਕਰ ਰਿਹਾ ਨਾ ਵੀ ਜਿੱਦਾਂ ਹੁਣ ਆਮ ਆਪਣੇ ਪਿੰਡਾਂ ਦੇ ਗੁਰਦੁਆਰਾ ਆ,
ਹਾਂਜੀ,
ਤੇ ਜਿੱਦਾਂ ਹੁਣ ਇੱਥੇ ਨਿਊਜ਼ੀਲੈਂਡ ਦੇ ਵਿੱਚ ਗੁਰਦੁਆਰਾ ਸਾਹਿਬ ਆ, ਇਹ ਜਿਹੜੇ ਸਾਰੇ ਜਿੱਦਾਂ ਫਰੀਡਮ ਹੋਣੇ ਚਾਹੀਦੇ ਆ ਨਾ, ਇਹਨਾਂ ਨੂੰ ਕਿਸੇ ਸੰਸਥਾ ਦੇ ਅਧੀਨ ਨਹੀਂ ਕਰਨਾ ਚਾਹੀਦਾ ਆਪਾਂ ਨੂੰ. ਠੀਕ ਹੈ, ਸੰਸਥਾਵਾਂ ਚੱਲਦੀਆਂ ਆ ਨਾ ਵੱਖੋ ਵੱਖਰੀਆਂ, ਜਿਹਨੂੰ ਲੋੜ ਆ ਉਹ ਉਸ ਸੰਸਥਾ ਦੇ ਵਿੱਚ ਜਾ ਕੇ ਉਹਨਾਂ ਦਾ ਉਪਦੇਸ਼ ਸੁਣੇ ਜਾਂ ਮੰਨੇ ਜੋ ਮਰਜ਼ੀ ਕਰੇ, ਸਾਨੂੰ ਕੋਈ ਕਿਸੇ ਵੱਲੋਂ ਕੋਈ ਇੱਦਾਂ ਨਹੀਂ ਹੈ ਨਾ. ਤੇ ਜਦੋਂ ਗੁਰਦੁਆਰੇ ਦੀਆਂ ਸਟੇਜਾਂ ਤੇ ਅਸੀਂ ਉਹ ਪ੍ਰਚਾਰਕ ਲਿਆ ਕੇ ਬਿਠਾਲਦੇ ਆ, ਪ੍ਰੋਬਲਮ ਉੱਥੇ ਜਾ ਕੇ ਆਉਂਦੀ ਆ.
ਹਾਂਜੀ ਹਾਂਜੀ ਬਿਲਕੁਲ ਸਹੀ,
ਕਿਉਂਕਿ ਜਿਹੜੀ ਆਮ ਸੰਗਤ ਸਿਰਫ ਗੁਰੂ ਨੂੰ ਮੱਥਾ ਟੇਕਣ ਜਾਂਦੀ ਆ ਤੇ ਗੁਰੂ ਦਾ ਉਪਦੇਸ਼ ਲੈਣ ਜਾਂਦੀ ਆ ਗੁਰਦੁਆਰਾ ਸਾਹਿਬ.
ਜੇ ਕਿਤੇ ਏਦਾਂ ਤਾਂ ਨੀ ਹੋ ਰਿਹਾ ਵੀ ਜਿਹੜੀ ਗੋਲਕ ਦਾ ਚੱਕਰ ਕੋਈ ਪੈਂਦਾ ਹੋਵੇ ਵੀ ਜੇ ਅਸੀਂ ਆਹ ਪ੍ਰਚਾਰਕ ਲਾ ਲਈਏ ਵੀ ਇਹਨਾਂ ਗੋਲਕ ਤੇ ਇੰਨਾ ਜਿਹੜਾ ਚੜਾਵਾ ਜ਼ਿਆਦਾ ਹੋ ਜਾਣਾ
ਸੰਗਤ? ਤੁਸੀਂ ਆਪ ਸਿਆਣੇ ਆ, ਗੱਲਾਂ ਤੋਂ ਹੀ ਇਹ ਸੁਣੀਆਂ ਸਾਰੀਆਂ ਵੀ ਕਿੱਦਾਂ ਕਿੱਦਾਂ ਬੁਲਾਰੇ ਆਉਂਦੇ ਆ ਨਾ ਤੇ ਕਿੱਦਾਂ ਕਿੱਦਾਂ ਪ੍ਰਬੰਧਕ ਬਾਅਦ ਚ ਗੱਲਾਂ ਵੀ ਕਰਦੇ ਆ, ਉਹ ਬਾਹਰ ਆਈ ਜਾਂਦੀਆਂ ਆ. ਤੇ ਉਹ ਤਾਂ ਠੀਕ ਆ ਵੀ ਗੋਲਕ ਨੂੰ ਮੁੱਖ ਰੱਖਿਆ ਜਾਂਦਾ ਆ, ਪਰ ਗੁਰੂ ਘਰ ਜਾਂਦੀ ਆ ਨਾ,
ਹਾਂਜੀ ਹਾਂਜੀ,
ਉਹਨੂੰ ਸਿਰਫ ਨਿਰੋਲ ਰਹਿਣ ਦਿਓ.
ਨਹੀਂ ਫਿਰ ਨਿਰੋਲ ਰਹਿ ਨਹੀਂ ਸਕਦਾ ਨਾ,
ਸੰਸਥਾ ਦੇ ਅਧੀਨ ਨਾ ਕਰੋ ਨਾ. ਜਦੋਂ ਅਸੀਂ ਆਪ ਪ੍ਰਬੰਧਕ ਬਣ ਕੇ ਸੰਸਥਾਵਾਂ ਦੇ ਬੁਲਾਰਿਆਂ ਨੂੰ ਸਟੇਜਾਂ ਤੇ ਬਿਠਾ ਕੇ ਉਹ ਆਪਣੀ ਸੰਸਥਾ ਵੱਲ ਨੂੰ ਘੇਰ ਘੇਰ ਕੇ ਸੰਗਤਾਂ ਨੂੰ ਲੈ ਕੇ ਜਾਂਦੇ ਆ, ਇੱਕ ਪਾਸੇ ਅਸੀਂ ਉੱਥੇ ਸਟੇਜ ਤੋਂ ਕਹਿੰਦੇ ਹਾਂ ਸਾਨੂੰ ਡੇਰਿਆਂ ਦਾ ਵਿਰੋਧ ਕਰਨਾ ਚਾਹੀਦਾ, ਡੇਰਿਆਂ ਦੇ ਥੱਲੇ ਨਹੀਂ ਜਾਣਾ ਚਾਹੀਦਾ ਨਾ,
ਹਾਂਜੀ,
ਤੇ ਉਹਨਾਂ ਦੇ ਬੁਲਾਰਿਆਂ ਨੂੰ ਬਿਠਾ ਕੇ ਉਸ ਸਟੇਜ ਦੇ ਉੱਤੇ ਉਹ ਤੁਹਾਡੇ ਗੁਰਦੁਆਰਾ ਸਾਹਿਬ ਚੋਂ ਵੀ ਸੰਗਤ ਨੂੰ ਉੱਧਰ ਨੂੰ ਲੈ ਕੇ ਜਾ ਰਹੇ.
ਇੱਥੇ ਵੀ ਇੱਕ ਦੋ ਵਾਰੀ
ਕਿੰਨੀ ਕੁ ਜਾਗਰਤੀ ਸਾਡੇ ਵਿੱਚ, ਜਿੰਨਾ ਕੁ ਅਸੀਂ ਪਹਿਰਾ ਦੇ ਰਹੇ ਇਸ ਚੀਜ਼ ਦੇ ਉੱਤੇ.
ਜਿਹੜੀ ਤੁਸੀਂ ਗੱਲ ਕੀਤੀ ਆਪਾਂ ਇੱਥੇ ਵੀ ਇਹ ਦੇਖਿਆ ਇੱਕ ਵਾਰੀ, ਸ਼ਾਸਤਰਾਂ ਦੇ ਨਾਂ ਦੇ ਥੱਲੇ ਵੀ ਸ਼ਾਸਤਰ ਲੈ ਗਏ ਵਿਧੀ ਚੰਦ ਹੁਣਾਂ ਦੇ ਦਿਖਾਉਣ, ਉਹ ਮੁੜ ਕੇ ਕਾਫੀ ਸੰਗਤ ਜਿਹੜੀ ਉਹ ਸਾਧ ਦੇ ਪੈਰਾਂ ਦੇ ਵਿੱਚ ਬਹਿ ਗਈ. ਹੋਇਆ ਇੱਥੇ ਵੀ ਜੀ, ਤੇ ਹੋਰ ਮੈਂ ਇੱਕ ਦੋ ਹੋਰ ਪ੍ਰਚਾਰਕਾਂ ਦੇ ਨਾਂ ਵੀ ਲੈ ਦਵਾਂ ਤੇ ਕੋਈ ਪ੍ਰੋਬਲਮ ਨੀ, ਤੇ ਉਹਦੇ ਵਿੱਚ ਵੀ ਇਹੋ ਜਿਹਾ ਚੱਲਦਾ ਜੀ.
ਬਿਲਕੁਲ ਬਿਲਕੁਲ ਬਿਲਕੁਲ.
ਸੋ ਇਹਨੂੰ ਇਹਨੂੰ
ਜਦੋਂ ਵੀ ਕੁਲਦੀਪ ਸਿੰਘ ਜਦੋਂ ਵੀ ਅਸੀਂ ਹਨਾ ਕਿਸੇ ਵੀ ਸੰਸਥਾ ਦੇ ਨਾਲ ਜੁੜਿਆ ਪ੍ਰਚਾਰਕ ਲੈ ਕੇ ਆਉਣਾ ਆ, ਉਹਨਾਂ ਆਪਣੀ ਸੰਸਥਾ ਦੀ ਗੱਲ ਕਰਨੀ ਆ,
ਕਰਨੀ ਕਰਨੀ, ਹਾਂਜੀ ਹਾਂ.
ਤੇ ਫਿਰ ਜਿਹੜੀਆਂ ਸੰਗਤਾਂ ਨਿਰੋਲ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਚਾਹੁੰਦੀਆਂ ਆ,
ਹਾਂਜੀ,
ਉਹ ਆਟੋਮੈਟਿਕਲੀ ਉਸ ਸੰਸਥਾ ਦੇ ਨਾਲ ਜੁੜਨ ਲੱਗ ਜਾਂਦੀਆਂ,
ਹਾਂਜੀ ਹਾਂ,
ਬਾਬਿਆਂ ਦੀਆਂ ਕਹਾਣੀਆਂ ਸੁਣ ਕੇ,
ਹਾਂਜੀ ਹਾਂ,
ਕਿਉਂਕਿ ਉਹਦੇ ਵਿੱਚ ਜੇ ਤੁਸੀਂ ਉਹਨੂੰ ਅੱਧਾ ਘੰਟਾ ਦਿੰਦੇ ਆ ਨਾ, ਉਹਨੇ 5 ਮਿੰਟ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ ਆ, ਗੁਰੂ ਸ਼ਬਦ ਦੀ ਗੱਲ ਕਰਨੀ ਆ, ਤੇ 25 ਮਿੰਟ ਉਹਨੇ ਆਪਣੇ ਡੇਰੇ ਦੀ ਗੱਲ ਕਰਨੀ ਬਾਬਿਆਂ ਦੀ.
ਜਿਹੜੀ ਨਾ ਤੁਸੀਂ ਗੱਲ ਕੀਤੀ, ਜਿਹੜੀ ਤੁਸੀਂ ਗੱਲ ਕੀਤੀ ਨਾ, ਮੈਨੂੰ ਇੱਕ ਇੱਥੇ ਦੀ ਘਟਨਾ ਯਾਦ ਆ ਗਈ ਜੀ. ਬਹੁਤ ਚਿਰ ਪਹਿਲਾਂ ਇੱਥੇ ਜਗੀਰ ਸਿੰਘ ਮਸਤ ਜਿਹੜਾ ਕਵੀਸ਼ਰੀ ਕਰਦਾ ਸੀ, ਉਹ ਇੱਥੇ ਆਇਆ ਜੀ. ਉਹ ਆਇਆ, ਸਾਨੂੰ ਵੀ ਜਿਹਦਾ ਬੜਾ ਚਾਅ ਵੀ ਮਸਤ ਆਇਆ, ਮਸਤ ਆ ਵੀ ਇਹਦੀਆਂ ਵਾਰਾਂ ਬੜੀਆਂ ਚੜ੍ਹਦੀ ਕਲਾ ਵਾਲੀਆਂ ਸੁਣਨੀਆਂ ਇੱਦਾਂ ਨਾ. ਉਹ ਆਇਆ ਸੀ ਠਾਠ ਤੇ, ਚਲੋ ਬੱਚੇ ਬੰਦੇ ਬੁੰਦੇ ਪੈ ਜੀ ਉਹਨਾਂ ਦਾ ਇੱਕ ਵੀਕ ਦਾ ਜਿਹੜਾ ਪ੍ਰੋਗਰਾਮ ਆ ਪਟਾਹੂ ਗੁਰਦੁਆਰਾ ਸਾਹਿਬ ਰੱਖ ਲਿਆ ਸ਼ਾਮ ਨੂੰ ਚਲਾ ਗਿਆ ਸੁਣਨ ਕਿਉਂਕਿ ਨਾਨਕ ਸਰ ਤਾਂ ਮੈਂ ਅੱਜ ਤੱਕ ਗਿਆ ਨੀ ਸੀ ਕਦੀ ਜਦੋਂ ਗਿਆ ਸੁਣਨ ਨੂੰ ਉੱਥੇ ਜਦੋਂ ਬੈਠੇ ਆ ਉਹ ਲੱਗਾ ਆਪਣੇ ਗੱਲਾਂ ਬਾਤਾਂ ਕਰੀ ਗਿਆ ਮੁੜ ਕੇ ਜੀ ਉਹ ਬਾਬੇ ਦੇ ਸੋਹਲੇ ਗਾਉਣ ਲੱਗ ਪਿਆ ਤੇ ਫਿਰ ਸਾਰੇ ਜਿੰਨੇ ਮੁਹਰੇ ਪ੍ਰਬੰਧਕ ਬੈਠੇ ਆ ਹੱਥਾਂ ਤੇ ਜਿੱਦਾਂ ਮੂੰਹ ਚ ਹੱਥ ਪਾ ਕੇ ਦੰਦੀਆਂ ਵੱਢਣ ਵਿਆਹ ਕੀ ਹੋ ਗਿਆ ਨਾ ਉਹਨੂੰ ਕਹਿਣ ਜੋਗੇ ਨਾ ਠਾਉਣ ਜੋਗੇ ਸਟੇਜ ਤੋਂ ਹੈਂ ਮੁੜ ਕੇ ਜਦੋਂ ਸਮਾਪਤੀ ਹੋਈ ਤੇ ਸਰੋਪਾ ਵੀ ਨੀ ਪਾਇਆ ਉਦੇ ਤੋਂ ਮੁੜ ਕੇ ਉਹ ਵਿੰਗਾ ਹੋ ਗਿਆ ਇਹ ਕੀ ਕੀਤਾ ਪਹਿਲਾਂ ਸੋਚਦੇ ਅਸੀਂ ਵੀ ਨੀ ਗੇ ਗਲਤੀਆਂ ਸਾਡੇ ਚ ਆਪਣੀਆਂ ਵੀ ਇਹ ਅਸਲੀਅਤ ਹੈ ਜੀ ਇੱਥੇ ਦੀ ਤੇ ਉਹਦੇ ਨਾਲ ਦੋ ਸੀਗੇ ਇੱਕ ਨਿਰਮਲ ਸਿੰਘ ਗੰਡੀਵਿੰਡ ਤੇ ਇੱਕ ਦੂਜਾ ਵੀ ਸ਼ਾਇਦ ਨਿਰਮਲ ਸਿੰਘ ਸੀ ਜਿਹੜਾ ਛੋਟਾ ਜੀ ਛੋਟਾ ਕੱਦ ਵਾਲਾ ਹਾਂਜੀ ਨਹੀਂ ਚੋਲਾ ਸਾਹਿਬ ਨੀ ਜੀ ਚੋਲਾ ਸਾਹਿਬ ਤਾਂ ਨਿਰਮਲ ਸਿੰਘ ਸੀ ਨਾ ਸ਼ਾਇਦ ਹਾਂ ਦੂਜਾ ਵੀ ਉਹ ਨਿਰਮਲ ਹਾਂਜੀ ਹੋਵੇ
ਉਹੀ ਸੀਗਾ
ਹਾਂ
ਕਿਉਂਕਿ ਪਹਿਲਾਂ ਉੱਥੇ ਅਨੰਦਪੁਰ ਸਾਹਿਬ ਕਾਫੀ ਨੀ ਪੈਸਾ
ਨਹੀਂ 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 ਭਾਜੀ ਉਹ ਤੁਸੀਂ ਜਿਹੜੀ ਗੱਲ ਕਰਦੇ ਨਾ ਉਹ ਬਹੁਤ ਪੁਰਾਣੀ ਆ ਇਹ ਥੋੜਾ ਜਿਹਾ ਟਾਈਮ ਦੀ ਗੱਲ ਉਹ ਟਾਕਨ ਨੀ ਗੁਰਦੁਆਰਾ ਨੀ ਸੀ ਇੱਥੇ ਬਣਿਆ
ਹੋਇਆ ਮੈਂ ਉਹੀ ਗੱਲ ਕਰਨਾ ਵੀ ਇਹਨਾਂ ਨੇ ਪਹਿਲਾਂ ਕਾਫੀ ਪੈਸਾ ਉੱਥੇ ਕਮਾਇਆ 12 ਗਾਇਆ
ਉੱਥੇ ਗਾਇਆ ਉਹ ਬਾਅਦ ਦੇ ਵਿੱਚ ਇੱਥੋਂ ਛੇਤੀ ਬਾਅਦ ਫਿਰ ਚਲਾ ਗਿਆ ਜੀ ਇੰਗਲੈਂਡ
ਫਿਰ ਹੌਲੀ ਹੌਲੀ ਇਹ ਫਿਰ ਉਧਰ ਨੂੰ ਹੋ ਗਿਆ ਬਾਬੇ ਵਾਲ ਨੂੰ ਨਾ
ਹਾਂਜੀ ਉਹ ਅੱਜ ਵੀ ਉੱਥੇ ਇੰਗਲੈਂਡ ਦੇ ਵਿੱਚ ਉਹਨਾਂ ਨੇ ਨਾ ਜਾਗੋ ਵਾਲੇ ਦੇ ਜਥੇ ਦੇ ਨਾਂ ਦੇ ਉੱਤੇ ਇੱਕ ਜਥਾ ਬਣਾਇਆ ਇੱਕ ਵਿਸ਼ਰੀ ਦਾ ਉਹ ਨਿਰਮਲ ਸਿੰਘ ਵੱਡਾ ਤੇ ਛੋਟਾ ਦੋਨੇ ਨਿਰਮਲ ਸਿੰਘ ਸੀਗੇ ਮੇਰਾ ਖਿਆਲ ਤੇ ਉਹ ਉੱਥੇ ਹੀ ਜੀ ਕਰਦੇ ਆ ਕਵੀਸ਼ਰੀ ਅੱਜ ਕੱਲ ਵੀ ਹਾਂ ਸੋ ਉਹ ਇਹ ਤਾਂ ਫਿਰ ਸਾਨੂੰ ਆਪ ਵੀ ਦੇਖਣਾ
ਜਿਹੜੇ ਹੁਣ ਸਾਡੇ ਪ੍ਰਬੰਧਕ ਹੁੰਦੇ ਆ ਨਾ ਉਹਨਾਂ ਤੇ ਜ਼ਿਆਦਾ ਜ਼ਿੰਮੇਵਾਰੀ ਆਉਂਦੀ ਆ ਸੰਗਤ ਦੀ ਵੀ ਹੈਗੀ ਜ਼ਿੰਮੇਵਾਰੀ ਜ਼ਰੂਰ
ਹਾਂਜੀ
ਪਰ ਪ੍ਰਬੰਧਕਾਂ ਦੀ ਉਦੋਂ ਜ਼ਿਆਦਾ ਹੈ ਕਿਉਂਕਿ ਉਹ ਸੰਗਤ ਵੱਲੋਂ ਚੁਣੇ ਜਾਂਦੇ ਆ ਨਾ
ਜਿਹੜੀ ਤੁਸੀਂ ਨਾ ਗੱਲ ਕੀਤੀ ਸੀ ਵੀ ਇਹ ਆਪਣੇ ਫਿਰ ਡੇਰਿਆਂ ਵੱਲੋਂ ਖਿੱਚਦੇ ਆ ਜਾਂ ਜਿਹੜੇ ਡੇਰੇ ਦੇ ਸੰਬੋਧਨ ਉਹਨੂੰ ਫਿਰ ਲੈ ਕੇ ਖਿੱਚਦੇ ਆ ਉਹ ਗੱਲ ਸਹੀ ਆ ਤੁਹਾਡੀ ਮੈਂ ਤਾਂ ਤੁਹਾਨੂੰ ਵਿੱਚ ਜਿਹੜਾ ਇਹ ਮੈਂਸ਼ਨ ਮੈਨੂੰ ਕਰਨ ਦੀ ਜ਼ਰੂਰਤ ਪਈ
ਮੈਂ ਗੱਲ ਕਰਦਾ ਵੀ ਜਦੋਂ ਅਸੀਂ ਕਿਸੇ ਵੀ ਬੁਲਾਰੇ ਨੂੰ ਸਟੇਜ ਦੇ ਉੱਤੇ ਲਿਆ ਕੇ ਬਿਠਾਲਦੇ ਆ ਨਾ
ਸਾਨੂੰ
ਪਹਿਲਾਂ ਉਹਦੇ ਬਾਰੇ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਵੀ ਇਹ ਸੰਗਤਾਂ ਨੂੰ ਕੀ ਦੇ ਰਿਹਾ
ਹਾਂਜੀ
ਤਾਂ ਉਹਨੂੰ ਇਨਵਾਈਟ ਕਰੋ ਹਨਾ
ਇੱਦਾਂ
ਨੀ ਵੀ ਜਿਹਨੂੰ ਮਰਜ਼ੀ ਸੱਦ ਲਿਆ ਜਿਹਨੂੰ ਮਰਜ਼ੀ ਸੱਦ ਲਿਆ
ਹੁਣ
ਜਦੋਂ ਪਹਿਲਾਂ ਹੀ ਪਤਾ ਵੀ ਉਹ ਫਲਾਨੀ ਸੰਸਥਾ ਦੇ ਨਾਲ ਜੁੜਿਆ ਆ ਜਦੋਂ ਫੇਰ ਅਸੀਂ ਉਹਨੂੰ ਸਪੋਂਸਰ ਕਰਕੇ ਆਪਣੇ ਗੁਰਦੁਆਰਾ ਸਾਹਿਬ ਵਿੱਚ ਸੱਦਦੇ ਆ
ਬੇਵਕੂਫ ਅਸੀਂ ਹੋਏ
ਫੇਰ ਤਾਂ ਸਾਨੂੰ ਪੂਰਾ ਪਤਾ ਆ ਨਾ ਚਲੋ ਜਿਹੜਾ ਸਟੇਜ ਤੇ ਬੈਠ ਕੇ ਕਰਦਾ ਗੱਲ ਉਧਰ ਨੂੰ ਲੈ ਗਿਆ ਨਹੀਂ ਸੀ ਪਹਿਲਾਂ ਪਤਾ ਉਤੋਂ ਤਾਂ ਚਲੋ ਫੇਰ ਬੰਦਾ ਬਾਅਦ ਚ ਕਿਨਾਰਾ ਕਰ ਜੂ ਨਾ ਮੁੜ ਕੇ ਨਾ ਸੱਦੂਗਾ
ਹਾਂਜੀ
ਜਦੋਂ ਅਸੀਂ ਸਾਦੇ ਸਿੱਧੇ ਸੰਸਥਾ ਵਿੱਚੋਂ ਆ ਪ੍ਰੋਬਲਮ ਉੱਥੇ ਆਉਂਦੀ ਆ ਨਾ
ਹਾਂਜੀ ਠੀਕ ਆ ਭਾਜੀ ਟਾਈਮ ਵੀ ਤਕਰੀਬਨ ਸਮਾਪਤੀ ਵਾਲੇ ਜੀ
ਹਾਂਜੀ
ਤੇ ਬਹੁਤ ਬਹੁਤ ਵਧੀਆ ਜੀ ਕਾਫੀ ਸੋਹਣੀਆਂ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈ ਜੁੜੇ
ਹਾਂਜੀ
ਥੈਂਕ ਯੂ ਭਾਜੀ
ਚਲੋ ਓਕੇ
ਖਾਲਸਾ ਵਾਹਿਗੁਰੂ ਜੀ
ਹਾਂਜੀ ਬਕਾਇਦਾ ਇਹ ਜਿਹੜੀ ਇੱਕ ਚੀਜ਼ ਸਮਝਣ ਵਾਲੀ ਹੈ ਕਿ ਜਿਹੜੀਆਂ ਸੰਸਥਾਵਾਂ ਦੇ ਜਦੋਂ ਪ੍ਰਚਾਰਕ ਆਉਂਦੇ ਨੇ ਤਾਂ ਉਹਨਾਂ ਦੀ ਬਕਾਇਦਾ ਇਹ ਮਨਸ਼ਾ ਬੜੀ ਤਕੜੀ ਪਲੈਨਿੰਗ ਹੁੰਦੀ ਹੈ ਬੜੀ ਇਸ ਨੂੰ ਬੜਾ ਸੂਖਮ ਵਾਰ ਹੁੰਦਾ ਆ ਇਹ ਜਿਸ ਨੂੰ ਆਮ ਲੋਕਾਈ ਨਹੀਂ ਸਮਝ ਸਕਦੀ ਕਿਉਂਕਿ ਗੁਰੂ ਦੀ ਗੱਲ ਇਹ ਮਤਲਬ ਕੁਛ ਜ਼ਿਆਦਾ ਬਾਹਰੀ ਤੌਰ ਦੇ ਉੱਤੇ ਜ਼ਿਆਦਾ ਕਰਦੇ ਨੇ ਜਿਵੇਂ ਅਪਰਾਧੀ ਦੂਣਾ ਨੀਵੇਂ ਵਾਲਾ ਹਿਸਾਬ ਹੁੰਦਾ ਹੈ ਇਹ ਆਪਣੇ ਵੱਲੋਂ ਬਹੁਤ ਜ਼ਿਆਦਾ ਸਤਿਕਾਰ ਦੇਣ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਆਪਾਂ ਨਾਨਕਸਰ ਸੰਪਰਦਾ ਦੀ ਗੱਲ ਕਰ ਲਈਏ ਤਾਂ ਇਹ ਦਿਖਾਵਾ ਇਸ ਤਰ੍ਹਾਂ ਕਰਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸ਼ਾਇਦ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਿਹੜੀਆਂ ਫੋਟੋਆਂ ਲਾਉਣੀਆਂ ਇਹ ਮਨ ਮਤ ਇਹ ਨਾਨਕਸਰ ਸੰਪਰਦਾ ਦੀ ਸ਼ੁਰੂ ਕੀਤੀ ਹੈ ਤੇ ਇਹ ਇੱਕ ਤਰ੍ਹਾਂ ਦੇ ਨਾਲ ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਮੋਰ ਗੁਰੂ ਗ੍ਰੰਥ ਸਾਹਿਬ ਕਹਿ ਕੇ ਤੇ ਦੂਸਰੇ ਪਾਸੇ ਜਿਹੜੀ ਮੂਰਤੀ ਪੂਜਾ ਦਾ ਜਿਹੜਾ ਉਹ ਵੀ ਸ਼ੁਰੂ ਕਰਦੇ ਨੇ ਇਹ ਮਤਲਬ ਇਹ ਗੱਲ ਨੂੰ ਬੜੇ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ ਕਿ ਕਿਵੇਂ ਇਹ ਸੂਖਮ ਵਾਰ ਕੀਤੇ ਜਾਂਦੇ ਨੇ ਤੇ ਕਿਵੇਂ ਇਹਨਾਂ ਸੂਖਮ ਵਾਰਾਂ ਤੋਂ ਆਪਾਂ ਜਿਹੜਾ ਪਾਸਾ ਵੱਟਣਾ ਹੈ
ਹਾਂਜੀ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਜਾਣਕਾਰੀਆਂ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝੀਆਂ ਕਰਦੇ ਰਹਾਂਗੇ ਸੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਅਸੀਂ ਹਾਜ਼ਰੀ ਭਰਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਜੀ ਗੁਰੂ ਰਾਖਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਆਈ ਲਗਾਈ